हर नाम रसक गोविंद गुण गाहक चाहक तत समत सरे कल कव ठकुर हर दास तने गुर राम दास सार अपार परे कव कल ठकुर हर दास तने गुर राम दास सार अपार परे परम सम्मान योग साहिब सतगुरु गुरु ग्रंथ साहिब जी दी चरण शरण विच नितनेम सेवा सिमरन नू आधार बना के चल रही ए सोसाइटी इस दे गुरमुख वीरां ने सतगुरु गुरु रामदास जी दे पुरब विच संबंध विच जो लड़ी प्रारंभ कीती उसे ही दीवान उसे ही पुरब नू ए समागम समर्पित है। आओ आप समूह माई भाई किरपालता करके अंदर दा टिकाओ बख्शो ता जो धन गुरु रामदास जी दा पवित्र जीवन और हजूर दे अमृत बचना दी विचार गुरु बख्शीश नाल आपां कर सकीए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु रामदास सच्चे पातशाह जी जिन्हां दे पावन पवित्र जीवन नूं इतिहासकारां ने काव्य रूप विच भी वार्तक रूप विच भी लिखण दा यतन कीता है ते जितनी किसे नूं गुरु रामदास जी ने सोझी बख्शी उसे जुगत उस ढंग नाल उसने गुरु रामदास जी दी सिफत कीती। पर साढ़े कोल धन गुरु ग्रंथ साहिब सच्चे पातशाह सतगुर जागता है देओ साहिब मेरा नीत नवा गुरु ग्रंथ साहिब जी दी अमृत बाणी विच तीन थावां ऐसियां ने जिथे इतिहासकार नखी खास करके उस वेले दे समकाली रब्बी प्यारे ते जिन्ना दे अमृत शब्द नू गुरु ग्रंथ साहिब दे विच सत्कार दिता गया ओ तीन थावां ते गुरु रामदास जी दा जीवन ते गुरु रामदास जी दी सिफत दे बचन उन्हां ने उचारण कीते जो हजूर ने बाद विच दर्ज कीते ने। ओ सब तो पहली उदाहरण है रामकली राग विच धन गुरु अमरदास जी दे पड़पोते बाबा सुंदर जी दा उचारण कीता होया रामकली साध। उस विच भी सानू झलक मिलेगी गुरु रामदास जी दे पवित्र जीवन दी। दूसरा है गुरु घर दे दो रबाबी राय बलवंड और बाबा सत्ता जी ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਰਾਮ ਕਲੀ ਕੀ ਵਾਰ ਦੀ ਸੱਤਵੀਂ ਪੌੜੀ। ਉਸ ਤੋਂ ਅੱਗੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਜਿਨ੍ਹਾਂ ਨੂੰ ਆਪਾਂ ਭੱਟ ਬਾਣੀ, ਭੱਟਾਂ ਦੀ ਰਸਨਾ ਤੋਂ ਗੁਰੂ ਸਿਫਤ ਵਿੱਚ ਉਚਾਰਨ ਕੀਤੇ ਸ਼ਬਦ ਨੇ, ਸਵਈਏ ਨੇ। ਭੱਟ ਬਾਣੀ ਵਿੱਚ 123 ਸਵਈਆਂ ਵਿੱਚੋਂ 63 ਸਵਈਏ 4 ਪਾਤਸ਼ਾਹੀਆਂ ਦੀ ਸਿਫਤ ਵਿੱਚ ਨੇ, ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਔਰ 5ਵੇਂ ਗੁਰਦੇਵ ਗੁਰੂ ਅਰਜੁਨ ਦੇਵ ਜੀ। ਇਹਨਾਂ 4 ਪਾਤਸ਼ਾਹੀਆਂ ਦੀ ਸਿਫਤ ਵਿੱਚ ਟੋਟਲ 63 ਸਵਈਏ ਨੇ ਤੇ 60 ਸਵਈਏ ਕੇਵਲ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ। ਸਭ ਤੋਂ ਜ਼ਿਆਦਾ ਭੱਟਾਂ ਨੇ ਆਪਣੀ ਰਸਨਾ ਤੋਂ ਜਿਹੜੀ ਸਿਫਤ ਤੋਂ ਸਲਾਹ ਕੀਤੀ ਉਹ ਮੇਰੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ, ਉਹਨਾਂ ਦੀ ਸਿਫਤ ਵਿੱਚ ਉਹਨਾਂ ਨੇ ਸਵਈਏ ਉਚਾਰਨ ਕੀਤੇ। ਪਰ ਥੋੜ੍ਹਾ ਜਿਹਾ ਅਸੀਂ ਇਤਿਹਾਸਕ ਪੱਖ ਜ਼ਰੂਰ ਲਵਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ। ਆਪ ਸਭ ਨੂੰ ਪਤਾ ਹੈ ਕਿ ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਲਾਹੌਰ ਦੀ ਧਰਤੀ 'ਤੇ ਸਤੰਬਰ ਦਾ ਮਹੀਨਾ ਹੈ, ਸੰਨ 1534 ਨੂੰ ਮਾਤਾ ਦਇਆ ਕੌਰ ਜੀ ਦੀ ਕੁੱਖ ਵਿੱਚੋਂ ਬਾਬਾ ਹਰਦਾਸ ਜੀ ਦੇ ਘਰ ਅੰਦਰ ਹੋਇਆ ਸੀ। ਉਸ ਵੇਲੇ ਦੇਖੋ ਕੈਸੀ ਪਰਮਾਤਮਾ ਨੇ ਖੇਡ ਰਚੀ, ਲਾਹੌਰ ਦੀ ਧਰਤੀ 'ਤੇ ਗੁਰੂ ਰਾਮਦਾਸ ਜੀ ਦਾ ਆਗਮਨ ਹੋ ਰਿਹਾ ਹੈ ਅਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਬਿਰਾਜਮਾਨ ਨੇ। 1534 ਨੂੰ 4-3 ਪਾਤਸ਼ਾਹੀਆਂ ਉਹ ਜਿਨ੍ਹਾਂ ਵਿੱਚ ਅਜੇ ਗੁਰੂ ਜੋਤ ਨੇ ਪ੍ਰਵੇਸ਼ ਕਰਨਾ ਬਿਲਕੁਲ ਨੇੜੇ ਨੇੜੇ ਨੇ, ਲਾਹੌਰ ਗੁਰੂ ਰਾਮਦਾਸ ਪ੍ਰਗਟ ਹੋ ਰਹੇ ਨੇ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਨਾਨਕ ਜੀ ਮੇਰਾਂ ਵਰਸਾਉਂਦੇ ਪਏ ਨੇ ਅਤੇ ਭਾਈ ਲਹਿਣਾ ਜੀ ਨੂੰ ਕਰਤਾਰਪੁਰ ਸੇਵਾ ਕਰਦਿਆਂ 2 ਸਾਲ ਹੋ ਚੁੱਕੇ ਨੇ। ਕਰਤਾਰਪੁਰ ਹੀ ਬਾਬਾ ਲਹਿਣਾ ਜੀ ਨੇ ਅਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਪਿੰਡ ਬਾਸਰ ਕੇ ਆਪਣਾ ਵਸੇਬਾ ਕਰੀ ਬੈਠੇ ਨੇ। ਕਿਹੋ ਜੀ ਸਵਾਦਲੀ ਇਹ ਇਤਿਹਾਸ ਦੀ ਘਟਨਾ ਹੈ ਕਿ 4 ਪਾਤਸ਼ਾਹੀਆਂ ਗੁਰੂ ਰਾਮਦਾਸ ਲਾਹੌਰ, ਗੁਰੂ ਨਾਨਕ ਸਾਹਿਬ ਕਰਤਾਰਪੁਰ, ਬਾਬਾ ਲਹਿਣਾ ਜੀ ਨੂੰ 2 ਸਾਲ ਹੋ ਗਏ ਸੇਵਾ ਕਰਦਿਆਂ ਅਤੇ ਤੀਸਰੀ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਉਹ ਆਪਣੇ ਪਿੰਡ ਬਾਸਰ ਕੇ ਨੇ। ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਆਮ ਤੌਰ 'ਤੇ ਇਤਿਹਾਸ ਵਿੱਚ ਇਹ ਸ਼ਬਦ ਕਹਿ ਜਾਂਦੇ ਨੇ ਕਿ ਲਾਹੌਰ ਚੂਨਾ ਮੰਡੀ ਜਨਮ ਹੋਇਆ। ਇਹ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਚੂਨਾ ਮੰਡੀ, ਪਰ ਨਹੀਂ ਪਿਆਰਿਓ, ਮਹਾਨ ਕੋਸ਼ ਵਿੱਚ ਚੂਨਾ ਮੰਡੀ ਨਹੀਂ, ਉਹ ਚੂਨੀ ਮੰਡੀ ਹੈ। ਚੂਨਾ ਮੰਡੀ ਅਤੇ ਚੂਨੀ ਮੰਡੀ ਵਿੱਚ ਬੜਾ ਅੰਤਰ ਹੈ। ਆਪ ਨੂੰ ਪਤਾ ਹੈ ਪੁਰਾਤਨ ਸਮੇਂ ਜਦੋਂ ਇਮਾਰਤਾਂ ਬਣਾਈਆਂ ਜਾਂਦੀਆਂ ਸਨ ਅਤੇ ਉਸ ਵਿੱਚ ਚੂਨੇ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਚੂਨਾ ਬਣਾਉਣ ਵਾਲੇ ਜਿਹੜੇ ਨੇ ਉਹ ਸ਼ਹਿਰ ਤੋਂ ਬਾਹਰ ਚੂਨਾ ਬਣਾਉਂਦੇ ਸਨ, ਕਦੀ ਵੀ ਚੂਨਾ ਜਿਹੜਾ ਉਹ ਸ਼ਹਿਰ ਦੇ ਵਿਚਕਾਰ ਕਿਸੇ ਜਗ੍ਹਾ 'ਤੇ ਨਹੀਂ ਸੀ ਬਣਾਇਆ ਜਾਂਦਾ। ਚੂਨੀ ਮੰਡੀ ਦਾ ਅਰਥ ਹੈ ਕਿ ਸ਼ਹਿਰ ਦਾ ਉਹ ਕੇਂਦਰ ਅਸਥਾਨ, ਉਹ ਸੈਂਟਰ ਕਿ ਜਿੱਥੇ ਹੀਰਿਆਂ ਨੂੰ ਤਰਾਸ਼ਿਆ ਜਾਂਦਾ ਸੀ ਅਤੇ ਉਹਨਾਂ ਹੀਰਿਆਂ ਦਾ ਜਿਹੜਾ ਚੂਰਾ ਡਿੱਗਦਾ ਸੀ ਉਹਨੂੰ ਕਿਹਾ ਜਾਂਦਾ ਸੀ ਚੂਨੀ। ਉਹਨਾਂ ਨੂੰ ਛੋਟੇ ਛੋਟੇ ਜਿਹੜੇ ਉਹਨਾਂ ਦੇ ਡਿੱਗੇ ਹੋਏ ਟੁਕੜੇ ਸਨ ਉਹਨਾਂ ਨੂੰ ਚੂਨੀ ਕਿਹਾ ਜਾਂਦਾ ਸੀ। ਇਸ ਕਰਕੇ ਜਿੱਥੇ ਸਤਿਗੁਰੂ ਦਾ ਆਗਮਨ ਹੋਇਆ ਇਹ ਉਹ ਥਾਂ ਸੀ ਜਿੱਥੇ ਪਿਆਰਿਓ ਸ਼ਾਹੀ ਹੀਰੇ ਤਰਾਸ਼ੇ ਜਾਂਦੇ ਸਨ, ਉਹਨੂੰ ਚੂਨੀ ਮੰਡੀ ਕਿਹਾ ਜਾਂਦਾ ਸੀ। ਖੈਰ, ਧੰਨ ਗੁਰੂ ਰਾਮਦਾਸ ਜੀ ਦਾ ਪੁਰਬ ਆਗਮਨ ਹੋਇਆ ਅਤੇ ਅਜੇ ਸਾਲ ਕੁ ਦੀ ਉਮਰ ਹੈ, ਕਿਉਂਕਿ ਇਤਿਹਾਸਕਾਰ ਇੰਨੀ ਕੁ ਦੱਸਦੇ ਨੇ ਸਾਲ 2-4 ਮਹੀਨੇ ਕੋਈ ਵੱਧ। ਪਰਮਾਤਮਾ ਦੀ ਖੇਡ ਵਾਪਰੀ, ਅਜੇ ਮਾਂ ਦੇ ਚਿਹਰੇ ਦੀ ਪੂਰੀ ਪਹਿਚਾਣ ਵੀ ਨਹੀਂ ਅਤੇ ਪਰਮਾਤਮਾ ਵੱਲੋਂ ਸੱਦਾ ਆਇਆ ਅਤੇ ਮਾਤਾ ਦਇਆ ਕੌਰ ਜੀ ਇਸ ਸੰਸਾਰ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ। ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਬਚਪਨ ਵਿੱਚ ਭਾਈ ਜੇਠਾ ਵੀ ਅਸੀਂ ਸ਼ਬਦ ਵਰਤਨੇ ਆ ਕਿਉਂਕਿ ਪਹਿਲੀ ਸੰਤਾਨ ਸਨ। ਮਾਤਾ ਜੀ ਚਲਾਣਾ ਕਰ ਗਏ ਤੇ ਪਿਤਾ ਬਾਬਾ ਹਰਦਾਸ ਜੀ ਨੇ ਆਪਣੇ ਪੁੱਤਰ ਨੂੰ ਆਪਣੀ ਗੋਦ ਚੁੱਕਿਆ। ਕਦੀ ਉਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਆਪਾਂ ਲਿਆਈਏ ਕਿ ਅੱਜ ਜਿਸ ਗੁਰੂ ਦੇ ਦਰਬਾਰ ਵਿੱਚ ਲੱਖਾਂ ਲੋਕ ਝੁੱਕ ਕੇ ਝੋਲੀਆਂ ਭਰ ਕੇ ਜਾਂਦੇ ਨੇ, ਕਦੀ ਉਹ ਵੀ ਪਹਿਲੀ ਰਾਤ ਸੀ ਕਿ ਜਿਸ ਦਿਨ ਸਾਲ ਡੇਢ ਸਾਲ ਦਾ ਬਾਲਕ ਮਾਂ ਤੋਂ ਬਿਨਾਂ ਬਾਪ ਦੇ ਨਾਲ ਜਦੋਂ ਰਾਤ ਰਿਹਾ ਹੋਵੇਗਾ ਤੇ ਬਾਬੇ ਹਰਦਾਸ ਨੇ ਉਹ ਰਾਤ ਆਪਣੇ ਪੁੱਤਰ ਲਈ ਕਿਵੇਂ ਕੱਢੀ ਹੋਵੇਗੀ? ਛੋਟਾ ਜਿਹਾ ਬਾਲਕ ਕਿਵੇਂ ਮਾਂ ਤੋਂ ਬਿਨਾਂ ਰਹਿ ਸਕਦਾ ਹੈ? ਸਾਲ ਡੇਢ ਦੀ ਸਾਰੀ ਆਰਬਲਾ ਉਮਰ, ਪਰ ਬਾਬਾ ਹਰਦਾਸ ਜੀ ਨੇ ਆਪਣੇ ਬੱਚੇ ਨੂੰ ਪਾਲਣ ਦਾ ਯਤਨ ਕੀਤਾ। ਮਾਂ ਦੀ ਪਹਿਚਾਣ ਭੁੱਲ ਗਈ, ਪਿਤਾ ਜੀ ਪਾਲਦੇ ਰਹੇ। 7 ਸਾਲ ਦੀ ਉਮਰ ਹੋਈ ਗੁਰੂ ਰਾਮਦਾਸ ਜੀ ਦੀ ਤੇ ਪਰਮੇਸ਼ਵਰ ਵੱਲੋਂ ਇੱਕ ਹੋਰ ਸੱਦੜਾ ਆਇਆ। ਮਾਂ ਦੀ ਗੋਦ ਚਲੀ ਗਈ ਸੀ, ਪਿਤਾ ਦੇ ਸੀਨੇ ਦਾ ਪਿਆਰ ਮਿਲਿਆ, ਪਰ 7 ਸਾਲ ਦੀ ਉਮਰ ਵਿੱਚ ਮੇਰੇ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਪਿਤਾ ਬਾਬਾ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। 7 ਕੁ ਸਾਲ ਦੇ ਕਰੀਬ ਉਮਰ ਪਿਤਾ ਜੀ ਵੀ ਚਲੇ ਗਏ। ਪਿਆਰਿਓ, ਮਾਂ ਚਲੀ ਗਈ, ਪਿਤਾ ਜੀ ਚਲੇ ਗਏ। ਮਾਂ ਦਾ ਸੰਸਕਾਰ ਤਾਂ ਸ਼ਾਇਦ ਅੱਖਾਂ ਨੇ ਨਾ ਪਹਿਚਾਣਿਆ, ਪਰ 7 ਸਾਲ ਦੀ ਉਮਰ ਵਿੱਚ ਬਾਬਾ ਜੇਠਾ ਜੀ ਨੇ ਆਪਣੇ ਪਿਤਾ ਦੀ ਬਲਦੀ ਹੋਈ ਚਿਖਾ ਆਪਣੀਆਂ ਅੱਖਾਂ ਨਾਲ ਦੇਖੀ। ਆਪ ਉਸ ਚਿਖਾ ਨੂੰ ਲਾਂਬੂ ਲਾਇਆ, ਪਰ ਜਦੋਂ ਪਿਤਾ ਜੀ ਦਾ ਚਲਾਣਾ ਹੋ ਗਿਆ, ਲਾਹੌਰ ਵਿੱਚ ਰਿਸ਼ਤੇਦਾਰੀ ਸੀ, ਬਿਰਾਦਰੀ ਦੇ ਲੋਕ ਸਨ, ਪਰ ਪਿਆਰਿਓ ਕਿਸੇ ਨੇ ਵੀ ਗੁਰੂ ਰਾਮਦਾਸ ਜੀ ਨੂੰ ਆਪਣੀ ਗੋਦ, ਆਪਣਾ ਸੀਨਾ, ਆਪਣੇ ਘਰ ਦਾ ਪਿਆਰ ਨਹੀਂ ਦਿੱਤਾ। ਇਤਿਹਾਸ ਕਹਿੰਦਾ ਕਿ ਭਾਈ ਜੇਠਾ ਜੀ ਨੇ ਲਾਹੌਰ ਦੀ ਧਰਤੀ ਤੇ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ, ਭਾਈ ਜੇਠੇ ਨੇ ਗਲੀਆਂ ਵਿੱਚ ਫੇਰੀ ਲਾ ਹੋਕਾ ਦੇ ਘੁੰਗਣੀਆਂ ਵੇਚਣ ਵਾਸਤੇ ਜਾਣਾ। ਜਿਸ ਉਮਰ ਵਿੱਚ ਲੋਕ ਆਪਣੇ ਬੱਚਿਆਂ ਨੂੰ ਰੱਜ ਕੇ ਪਿਆਰ ਦਿੰਦੇ ਨੇ, ਬੱਚੇ ਨੂੰ ਕੋਈ ਪਤਾ ਨਹੀਂ ਮੇਰੇ ਖਾਣ ਲਈ, ਮੇਰੇ ਪਾਣ ਲਈ, ਮੇਰੇ ਪਹਿਰਨ ਲਈ ਕਿੱਥੋਂ ਆਉਣਾ, ਉਸ ਉਮਰ ਵਿੱਚ 7 ਸਾਲ ਦੇ ਭਾਈ ਜੇਠਾ ਆਪਣੀ ਪੇਟ ਦੀ ਰੋਜੀ ਤੇ ਆਪਣੇ ਤਨ ਨੂੰ ਢੱਕਣ ਵਾਸਤੇ ਵਸਤਰਾਂ ਲਈ ਸਿਰ ਤੇ ਟੋਕਰੀ ਰੱਖ ਕੇ ਘੁੰਗਣੀਆਂ ਵੇਚਣ ਜਾਂਦੇ ਸਨ। ਸਮਾਂ ਲੰਘਿਆ ਕਿ ਲਾਹੌਰ ਦੀ ਧਰਤੀ ਦੇ ਲੋਕ ਗੁਰੂ ਰਾਮਦਾਸ ਜੀ ਨੂੰ ਉਹ ਪਿਆਰ ਨਾ ਦੇ ਸਕੇ। ਪਿਆਰਿਓ, ਨਾਨੀ ਨੇ ਗੁਰੂ ਰਾਮਦਾਸ ਜੀ ਨੂੰ ਲਾਹੌਰ ਤੋਂ ਲਿਆ ਤੇ ਇੱਥੇ ਇੱਕ ਗੁਰਮੁਖ ਵਿਦਵਾਨ ਕਹਿੰਦੇ ਨੇ ਕਿ ਜਦੋਂ ਭਾਈ ਜੇਠਾ ਜੀ ਕਿਸੇ ਦੇ ਘਰ ਅੱਗੋਂ ਲੰਘਦੇ ਸਨ ਤੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਢੋ ਲੈਂਦੇ ਸਨ, ਨਿਆਣਿਆਂ ਨੂੰ ਨਾਲ ਖੇਲਣ ਨਹੀਂ ਸਨ ਦਿੰਦੇ। ਕਿਉਂ? ਕਿਉਂਕਿ ਇਹ ਉਹ ਬੱਚਾ ਹੈ ਜਿਹੜਾ ਜੰਮਦਿਆਂ ਯਤੀਮ ਹੋ ਗਿਆ ਹੈ, ਪਤਾ ਨਹੀਂ ਇਹਦੇ ਭਾਗ ਕੀ ਹੋ ਜਾਏ। ਜੇ ਸਾਡੇ ਨਿਆਣੇ ਇਹਦੇ ਨਾਲ ਖੇਡਣਗੇ ਤੇ ਉਹਨਾਂ ਨਾਲ ਕੀ ਬੀਤੇ। ਪਰ ਕੀ ਪਤਾ ਸੀ ਉਹ ਦੁਨੀਆਂ ਦੇ ਲੋਕੋ, ਜਿਸ ਬੱਚੇ ਨਾਲ ਤੁਸੀਂ ਆਪਣੇ ਨਿਆਣੇ ਵੀ ਨਹੀਂ ਖੇਡਣ ਦਿੰਦੇ, ਇਸ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜ ਲਈ ਸਾਰਾ ਸੰਸਾਰ ਸਹਿਕੇਗਾ। ਸਹਿਬ ਧੰਨ ਗੁਰੂ। ਗੁਰੂ ਰਾਮਦਾਸ ਸੱਚੇ ਪਿਤਾ, ਲਾਹੌਰ ਦੀਆਂ ਗਲੀਆਂ ਦੇ ਕੱਖਾਂ ਦੀ ਕੀਮਤ ਸੀ, ਲੋਕ ਚੁੱਕ ਕੇ ਘਰਾਂ 'ਚ ਰੱਖਦੇ ਸਨ, ਪਰ ਮੇਰੇ ਸਤਿਗੁਰੂ ਨੇ ਕਿਸੇ ਨੇ ਗਲੇ ਨਾਲ ਨਾ ਲਾਇਆ। ਨਾਨੀ ਨੇ ਆਪਣੇ ਦੋਤਰੇ ਦੇ ਅੱਜ ਰਾਤ ਬਸਤਰ ਇਕੱਠੇ ਕੀਤੇ ਤੇ ਭਾਈ ਜੇਠੇ ਨੇ ਪੁੱਛਿਆ ਸੀ ਨਾਨੀ ਮਾਂ ਕਿ ਅੱਜ ਸਾਰੇ ਕੱਪੜੇ ਤੂੰ ਕਿਉਂ ਮੇਰੇ ਇਕੱਠੇ ਪੀ ਕਰਨੀ ਹੈ? ਤੇ ਉੱਤਰ ਦਿੱਤਾ ਸੀ, ਪੁੱਤਰ ਕੱਲ ਨੂੰ ਅਸੀਂ ਇਹ ਲਾਹੌਰ ਛੱਡ ਕੇ ਚਲੇ ਜਾਣਾ, ਦੇਖ ਇੱਥੇ ਕੋਈ ਤੈਨੂੰ ਸਾਂਭਣ ਵਾਲਾ ਨਹੀਂ, ਮੈਂ ਕੰਧੀ ਉੱਤੇ ਰੁਕੜਾ ਵਾਂ, ਕੀ ਪਤਾ ਕਿ ਕਦੋਂ ਮੌਤ ਨੇ ਆ ਸੱਦਾ ਦੇਣਾ, ਚੱਲ ਮੇਰੇ ਨਾਲ ਪਿੰਡ ਬਾਸਰ ਕੇ ਚਲੀਏ, ਨਾਨਕੇ ਘਰ ਵਿੱਚ ਰਹੀ, ਘੱਟੋ ਘੱਟ ਇਹਨਾਂ ਲੋਕਾਂ ਦੀਆਂ ਗੱਲਾਂ ਤਾਂ ਨਾ ਸੁਣਨੀਆਂ ਪੈਣ। ਨਾਨੀ ਨੇ ਸਵੇਰੇ ਆਪਣੇ ਜਵਾਈ, ਆਪਣੀ ਧੀ ਦੇ ਘਰ ਨੂੰ ਤਾਲਾ ਮਾਰਿਆ, ਦੋਤਰੇ ਦੀ ਉਂਗਲ ਪਕੜੀ, ਇੱਕ ਹੱਥ ਵਿੱਚ ਕੱਪੜਿਆਂ ਦੀ ਪੋਟਲੀ ਲੈ ਕੇ ਤੁਰ ਪਈ। ਲੋਕਾਂ ਨੇ ਦੇਖਿਆ ਜ਼ਰੂਰ, ਪਰ ਕਿਸੇ ਨੇ ਅੱਗੇ ਵੱਧ ਕੇ ਇਹ ਨਹੀਂ ਕਿਹਾ ਕਿ ਮਾਈ ਸਾਡੀ ਆਪਣੀ ਸੰਤਾਨ ਹੈ, ਸਾਡੇ ਹਰਦਾਸ ਦਾ ਪੁੱਤਰ ਹੈ, ਤੂੰ ਕਿੱਥੇ ਲੈ ਕੇ ਚੱਲੀਏ? ਦੇਖਿਆ ਸਭ ਨੇ, ਪਰ ਪਿਆਰਿਓ ਅੱਗੇ ਵੱਧ ਕੇ ਕਿਸੇ ਨੇ ਉਹਨਾਂ ਨੂੰ ਰੋਕਣ ਦਾ ਯਤਨ ਨਾ ਕੀਤਾ। देखो ये पता नहीं किहो जिहा नेम है, करोड़ां विचों एक अद्धा है जिहड़ा रब्बी प्यार दे विच पुंगरिया किसे नाल हमदर्दी प्रगट करदा है। एक सियाने विद्वान ने कहा कि जदों अंबां नूं बूर पैंदा है ते उदों कोयल नूं भी मिठे गीत गाउण दे वास्ते गले विच आवाज आ जांदी है, पर इस कोयल नूं पुछो जदों पत झड़ सी उदों तेरे मिठे गीत किते चले गए। जदों अंबां दे फल लगदे ने उदों तोते भी उहदे उत्ते आ के वसेबा बणांदे ने, पर कहिंदे ने इन्हां पंछियां नूं पुछो जदों रुखां नूं कुछ भी नहीं सी उदों किथे चले गए। भवरे भी बसंत दी रुत्त विच फुल्लां दी परिक्रमा करदे ने ते जदों पत झड़ होवे प्यारिओ उदों भवरे भी परिक्रमा करनी छड्ड दिंदे ने। सुख होवेगा लोक मिठे गीत भी सिफत दे गाउणगे, सुख होवेगा लोक परिक्रमा भी करनगे, दुख दा किते पत झड़ दी रुत्त आ जाए ते सच जाणिओ गीत गाउण वाले ते परिक्रमा करन वाले भी अलोप हो जाणगे। सुख दे साथी ने मेरी सच्ची सरकार ने बाणी विच बचन कहा कि निर्धन आदर कोई ना दे, लाख जतन करे ओ चित ना धरे, जो निर्धन सरदन कह जाए आगे बैठा पीठ फिराए, जो सरदन निर्धन कह जाए दिया आदर लिया बुलाए, निर्धन सरदन दोनों भाई प्रभ की कला न मेटी जाई, कह कबीर निर्धन कह जो सोई जा कह हिरदय नाम न कोई। जिस हिरदे विच नाम नहीं ओ गरीब कह ओ कंगाल कह। तन गुरु रामदास लाहौर दी धरती तो पिंड बासर के आए, सिर मैं संखेप जी बेनती कर ली, पिंड बासर के गुरु अमरदास जी दा अपना नगर है। हालां बाबा अमरदास गुरु नहीं बने, पर जदों पता लगा ते बाबा अमरदास जी गुरु रामदास जी नूं बचपन विच भाई जेठे नूं आ मिले, नानी नाल हमदर्दी प्रगट कीती ते उस दोते नूं देख के नानी ते दोते नूं भाई जेठा जी नूं देख के शब्द कहे सन, मां वेख असी इस पिंड विच वसने हां, तू उदास ना होवीं। नाल भाई जेठे नूं क्या बेटा किसे चीज दी लोड़ होवे कोई थोड़ होवे ते किसे कोल जान दी थां तू मेरे कोल आई, जिन्ने जोगे असी हैं आ तेरे तो कदी भी दूर नहीं जावांगे। हालां गुरु नहीं बने समा अपनी चाल चलिया, बाबे अमरदास ने 12 साल गागर ढोई, अज गुरता गद्दी ते बिराज मन होए। गुरु अंगद साहब ने कह दिता पुरखा के कौन गोइंदवाल साहब दी धरती ते भाग लाओ, बाबा अमरदास गोइंदवाल साहब आ गए गुरु अमरदास बन गए ते तन गुरु रामदास जी नूं अपने परिवार समेत गुरु अमरदास जी ने गोइंदवाल साहब बुला लिया सी कि तुसी अज तो बाद गोइंदवाल साहब आ जाओ। हुण इत्थों कुछ बाणी दे प्रमाण ने कि गुरु अमरदास गुरु बने ने, भाई जेठा जी अज गोइंदवाल साहब दी धरती ते आए ते जदों गुरु अमरदास जी अपने दरबार विच बैठे ते भट्टां ने एक बचन कहा है, कहिंदे ने कि भाई जेठे ने गुरु रामदास जी ने अज गुरु अमरदास जी दे दरबार विच जदों दर्शन कीते ते उस वेले एक बड़ा वड्डा सुख महसूस होया। गुरु अमरदास जी दे दर्शन करदिआं ये बाणी दी गवाही है, मन च इक्को दम ख्याल आया मना मां चली गई, ओ देख जो दरबार विच बैठा है उहनूं उहदे कोलों तैनूं मां वाला प्यार मिलेगा। पिता चले गए अज गुरु विचों पिता दा प्यार मिलिआ ते कहिंदे ने इत्थे बस नहीं, एक वारी गुरु अमरदास जी दे दर्शन कीते ते गुरु रामदास जी दे कई सालां दे बीते हुए दुख इक्को दम भुल गए। असीं भट्टां दा इह बचन पढ़ने हां कि गुरु मुख देख गुरु सुख पायो, गुरु दा अखरी अर्थ है वड्डा। गुरु मुख देख गुरु अमरदास जी दे पवित्र मुखड़े दे दर्शन करके गुरु मुख देख गुरु सुख पायो, कुती जो प्यास पीउस पीवन की, जेड़ी अंदर एक अभिलाषा सी जिज्ञासा सी नाम अमृत पीन दी, उस विधाते ने उस अमृत कुंड को ले आंदा ਜਿੱਥੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਕੋਲੋਂ ਸ਼ਬਦ ਅੰਮ੍ਰਿਤ ਦਾ ਜਲ ਪੀਣਾ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਬਿੱਧ ਬੁਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਜੋ ਦੰਗ ਦਿਸ ਧਾਇਓ। ਕਹਿਣ ਲੱਗੇ ਗੋਬਿੰਦ ਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਇਓ ਦੁੱਖ ਦੂਰ ਬਰਖਨ ਕੋ, ਕਈ ਸਾਲਾਂ ਦਾ ਜਿਹੜਾ ਦੁੱਖ ਹੰਢਾਇਆ ਜਾ ਰਿਹਾ ਸੀ, ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਸਾਰਾ ਦੁੱਖ ਆਪਣੇ ਆਪ ਹੀ ਚਲਾ ਗਿਆ। ਹੁਣ ਇੱਥੇ ਵੀ ਲਾਹੌਰ ਵੀ ਘੁੰਗਣੀਆਂ, ਪਿੰਡ ਬਾਸਰ ਕੇ ਵੀ ਘੁੰਗਣੀਆਂ, ਇਤਿਹਾਸ ਕਹਿੰਦਾ ਕਿ ਗੋਇੰਦਵਾਲ ਦੇ ਘਾਟ ਤੇ ਵੀ ਧੰਨ ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਵੇਚੀਆਂ, ਬਾਬਾ ਜੇਠਾ ਜੀ ਨੇ ਘੁੰਗਣੀਆਂ ਵੇਚੀਆਂ। ਪਰ ਇੱਥੇ ਕੱਲੀ ਸਿਰ ਦੇ ਉੱਤੇ ਘੁੰਗਣੀਆਂ ਦੀ ਟੋਕਰੀ ਨਹੀਂ, ਆਪਣੀ ਰੋਜੀ ਲਈ ਆਪਣੇ ਖਾਣ ਪਾਣ ਲਈ ਘੁੰਗਣੀਆਂ ਜ਼ਰੂਰ ਵੇਚੀਆਂ, ਪਰ ਘੁੰਗਣੀਆਂ ਦੀ ਟੋਕਰੀ ਦੀ ਥਾਂ ਇੱਥੇ ਗੁਰੂ ਦੇ ਸੇਵਾ ਦੀ ਟੋਕਰੀ ਵੀ ਸੀ। ਇਸ ਤੇ ਆ ਕੇ ਅੰਮ੍ਰਿਤ ਵੇਲੇ ਦਾ ਨੇਮ ਸੀ ਉੱਠਣਾ, ਜਿੱਥੇ ਗੁਰੂ ਦਰਬਾਰ ਸਜਣਾ ਉੱਥੇ ਵਿਛਾਈ ਕਰਨੀ, ਤੱਪੜ ਝਾੜ ਕੇ ਵਿਛਾਣੇ, ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਝਾੜੂ ਲਾਣਾ, ਕੀਰਤਨ ਬੈਠ ਕੇ ਸੁਣਨਾ, ਸੰਗਤ ਦੀ ਸੇਵਾ ਕਰਕੇ ਪਰਤ ਕੇ ਘੁੰਗਣੀਆਂ ਵੇਚਣ ਵਾਸਤੇ ਚਲੇ ਜਾਣਾ। ਧੰਨ ਗੁਰੂ ਅਮਰਦਾਸ ਇੰਨੇ ਕੁ ਕਿਰਪਾਲੂ ਹੋ ਗਏ ਕਿ ਸੱਚੀ ਸਰਕਾਰ ਨੇ ਆਪਣੀ ਛੋਟੀ ਬੱਚੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਇੱਥੇ ਇੱਕ ਸਤਪੁਰਸ਼ ਬੜੀ ਸੋਹਣੀ ਗੱਲ ਸੁਣਾਉਂਦੇ ਨੇ, ਇਤਿਹਾਸਕਾਰਾਂ ਨੇ ਭਾਵੇਂ ਨਹੀਂ ਲਿਖੀ। ਹੁਣ ਦੇਖੋ ਤੁਸੀਂ ਸਿਆਣੇ ਬੈਠੇ ਹੋ, 1479 ਦਾ ਜਨਮ ਹੈ, ਆਗਮਨ ਹੈ ਬਾਬਾ ਅਮਰਦਾਸ ਜੀ ਦਾ, 1534 ਦਾ ਆਗਮਨ ਹੈ ਧੰਨ ਗੁਰੂ ਰਾਮਦਾਸ ਜੀ ਦਾ, 34 ਸਾਲ ਇਹ ਤੇ 21 ਸਾਲ ਪਿਛਲੇ। ਆਪਾਂ ਦੇਖੀਏ 55 ਕੁ ਸਾਲ ਦੇ ਕਰੀਬ ਹੈ ਉਮਰ ਬਾਬੇ ਅਮਰਦਾਸ ਜੀ ਦੀ, ਤੇ ਬੀਬੀ ਭਾਨੀ ਦਾ ਜਨਮ ਜਦੋਂ ਹੋਇਆ ਤੇ ਉਦੋਂ ਬਾਬੇ ਅਮਰਦਾਸ ਦੀ ਉਮਰ ਕਿੰਨੀ ਹੋਵੇਗੀ? ਥੋੜ੍ਹਾ ਜਿਹਾ ਇਸ ਨੁਕਤੇ ਨੂੰ ਮੇਰੀ ਬੇਨਤੀ ਸਮਝਿਓ ਕਿ 1534 ਨੂੰ ਗੁਰੂ ਰਾਮਦਾਸ ਜੀ ਦਾ ਅਵਤਰਨ, 1479 ਨੂੰ ਬਾਬੇ ਅਮਰਦਾਸ ਦਾ ਆਗਮਨ, ਤੇ 55 ਸਾਲ ਦੇ ਕਰੀਬ ਉਮਰ ਹੈ ਬਾਬੇ ਗੁਰੂ ਅਮਰਦਾਸ ਜੀ ਦੀ, ਜਿਸ ਦਿਨ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਤੇ ਬੀਬੀ ਭਾਨੀ ਗੁਰੂ ਰਾਮਦਾਸ ਜੀ ਤੋਂ ਉਮਰ ਕਰਕੇ ਛੋਟੀ ਗਏ। ਜਦੋਂ ਬੀਬੀ ਭਾਨੀ ਬਾਬੇ ਅਮਰਦਾਸ ਦੇ ਘਰ ਜਨਮ ਲਿਆ ਉਦੋਂ ਬਾਬਾ ਅਮਰਦਾਸ ਜੀ ਦੀ ਉਮਰ 60 ਸਾਲ ਦੇ ਕਰੀਬ ਢੁੱਕਦੀ ਪਈ ਸੀ। ਇਹ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ ਸੀ ਕਿ ਜਦੋਂ ਬੀਬੀ ਭਾਨੀ ਦਾ ਜਨਮ ਹੋਇਆ ਤੇ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ? ਸਵਾਲ ਉਹਦਾ ਬਿਲਕੁਲ ਸਹੀ ਹੈ, ਇਤਿਹਾਸਕ ਨੁਕਤਾ ਹੈ, ਤੇ ਮੈਂ ਪਹਿਲਾਂ ਸੋਚੀ ਪੈ ਗਿਆ, ਫਿਰ ਮੈਂ ਇੱਕ ਬੇਨਤੀ ਕੀਤੀ ਵੀ ਤਕਰੀਬਨ 60 ਕੁ ਸਾਲ ਦੇ, 55 ਤੇ 60 ਦੇ ਦਰਮਿਆਨ, 60 ਦੇ ਨੇੜੇ ਢੁਕੇਗੀ ਉਮਰ ਉਸ ਵੇਲੇ। ਉਹਦਾ ਅਗਲਾ ਪ੍ਰਸ਼ਨ ਸੀ ਕਿ 60 ਸਾਲ ਦੀ ਉਮਰ ਵਿੱਚ ਬੱਚੇ ਦਾ ਜਨਮ, ਪਿਤਾ ਦੀ ਉਮਰ 60 ਸਾਲ, ਤੇ ਮੈਂ ਸਿਰਫ ਉੱਥੇ ਇੱਕ ਬੇਨਤੀ ਕੀਤੀ ਸੀ, ਅਸੀਂ ਸੰਸਾਰੀ ਲੋਕ 60 ਸਾਲ ਦੀ ਉਮਰ ਵਿੱਚ ਵੇਹਨੇ ਆ ਕਿ ਬੱਚੇ ਦਾ ਜਨਮ, ਚੇਤੇ ਰੱਖਿਓ ਜਿਸ ਬੱਚੀ ਨੇ, ਜਿਸ ਧੀ ਨੇ, ਜਿਸ ਮਾਂ ਨੇ, ਜਿਸ ਦਾਦੀ ਨੇ ਏਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਨੂੰ ਜਨਮ ਦੇਣਾ ਹੈ, ਉਹਦਾ ਆਗਮਨ ਹੀ ਉਦੋਂ ਹੋਇਆ ਕਿ ਜਦੋਂ ਉਹਦੇ ਜੀਵਨ ਸਾਥੀ ਨੇ ਇਸ ਧਰਤੀ ਤੇ ਆਉਣਾ ਹੈ। ਫਿਰ ਬੇਨਤੀ ਸਮਝਿਓ, ਅਸੀਂ ਪੜ੍ਹਨੇ ਇੱਕ ਇਤਿਹਾਸ ਦੇ ਵਿੱਚੋਂ ਕਿ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ 1632 ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ। 1632 ਨੂੰ ਆਨੰਦ ਕਾਰਜ ਹੈ, 1666 ਨੂੰ ਉਹਨਾਂ ਕਰ ਚੋਜੀ ਪ੍ਰੀਤਮ ਕਲਗੀ ਵਾਲੇ ਪ੍ਰਗਟ ਹੁੰਦੇ ਨੇ, 34 ਸਾਲ ਦਾ ਵਖਵਾ ਬਣਦਾ ਹੈ ਤਕਰੀਬਨ, ਆ 32-34 ਸਾਲ ਆਪਾਂ ਗਿਣ ਲਈਏ ਤਕਰੀਬਨ ਸ਼ਬਦ ਹੈ, 3 ਦਹਾਕਿਆਂ ਤੋਂ ਵੱਧ ਸਮਾਂ ਬਣਦਾ ਹੈ ਇੱਕ ਗ੍ਰਿਸ਼ਤੀ ਦੇ ਘਰ ਸੰਤਾਨ ਨਹੀਂ। ਦੁਨੀਆਦਾਰ ਸੋਚਣਗੇ ਆਮ ਗ੍ਰਿਸ਼ਤੀ ਦੇ ਘਰ ਵਿਆਹ ਤੋਂ 2-4-5 ਸਾਲ ਬਾਅਦ ਸੰਤਾਨ ਨਾ ਹੋਵੇ, ਉਹ ਤੜਫ ਉੱਠਦਾ ਹੈ, ਤੇ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਦੇ ਘਰ ਅੰਦਰ 34 ਸਾਲ ਬਾਅਦ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਆਏ। ਕਿਉਂ? 34 साल का समा क्यों? क्योंकि जितने वड्डे सतगुरु ने प्रगट होना है उन्नी वड्डी गोद भी तैयार पई हुंदी है। ताई तां सतगुरु ने बाणी विच कहा तात मात मुर अलख आराधा, कहिंदे ने मेरी मां ने ते मेरे पिता ने बड़ी भगती की। असीं कल्ली पिता जी की गल करने, माता की भगती बहुत। तात मात मुर अलख आराधा बहुविध जोग साधना साधा, तिन जो करी अलाकी सेवा ताते पै प्रसन्न गुरुदेवा। तिन प्रभ जब आयस मोय दिया तब हम जन्म कलू मैं लिया, पर गुरमुखो तात मात। अज भी तुसी देखो जिस कोख विच गुरु की बाणी चलती होवेगी रब मेर करे उस जपण वाली मां दी कोख चो जन्म लैण वाला बच्चा धर्मी जरूर होवेगा, क्योंकि मां कोलो नू जीवन मिलना है। मैं अपने विषय दे विच रहा कि गुरु अमरदास जी दे चरणा विच भाई जेठा जी पहुंचे ने गोइंदवाल साहब। इत्थे माता मनसा देवी तुसी समझदे हो गुरु अमरदास जी दे महल ने बीबी भानी दे रिश्ते दी गल तोरी। इतिहासकारा ने कहा कि पुछया सी कि कोई वर लभो, भावें कि अज दे पढ़े लिखे सज्जन इस गल नू प्रवान भी नहीं करदे, ए किवें कह दिता इहो जिहा। नहीं प्यारिओ, इस गल नू समझिओ कि गुरु रामदास वर्गा होर कोई नहीं सी हो सकता। जे उहदे थां वर्गा थां कोई नहीं बन सकदा ते गुरु रामदास सच्चे पातशाह वर्गा होर किवें कोई हो सकता। माता मनसा देवी ने पुछया बीबी भानी ली वर ते क्या किहो जिहा, सामने टोकरी चुके आउण कह लगी ऐसा। ते बाबा अमरदास जी ने कहा टोकरी रखा के बेटा बात सुन, कोल बुलाया मथा टेकिया, कह लगे असी अपनी बच्ची दा नाता तेरे नल करने हां। माता मनसा देवी ने पुछया कि तुसी मैं क्या सी एहो जिहा, कह लगे भागवान ने सच जानी एहो जिहा ए ही है, एदे वर्गा होर कोई नहीं। हुण इत्थे आप थोड़ा टेक के सरवण करें। इत्थे फिर वह गुरमुख प्यारे कहिंदे ने, माता मनसा देवी ने पुछया कि देखो जदो धी का रिश्ता करिए ते तीन गल्लां ध्यान च रखी दियां ने कि धी ने जिस घर भी जाना उन्हां दा घर की हो जा होवेगा। असीं वेहने आ अज भी रिश्ता करन जाइए भावें बाहरों सानूं रिश्ता पसंद आ जाए पर अगले कहिंदे ने घर जरूर होके आयो। पहली गल कि जिथे धी व्याणी उहदा घर कित्थे है, किहो जिहा घर। दूजी गल असीं पुछने आ उहदी रोटी किवें चलेगी, उह खाएगी की। ते तीसरी गल देखी जांदी उहदा खानदान उहदा घराना की है। सच्चे पातशाह आप दी कीती ते कोई भी साडा जोर कोई तर्क नहीं, पर जिस दे लड़ भानी नूं लाया उहदा घर कित्थे, उहदी रोटी किवें ते उहदा घराना की। ਉਹ ਨਾਲੇ ਬੈਰਾਗ ਸਾਧੂ ਦੱਸਦੇ ਸਨ, ਕਹਿਣ ਲੱਗੇ ਗੁਰੂ ਅਮਰਦਾਸ ਨੇ ਕਿਹਾ ਮਨਸਾ ਦੇਵੀ ਲੋਕਾਂ ਦੇ ਘਰ ਬਣਦੇ ਨੇ, ਸਮੇਂ ਦੀ ਗਰਦਿਸ਼ ਨਾਲ ਘਰ ਮਿਟ ਜਾਂਦੇ ਨੇ। ਜਿਹੜਾ ਇਹਦਾ ਘਰ ਬਣਨਾ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਹਦੇ ਘਰ ਵਿੱਚ ਦਰਸ਼ਨਾਂ ਵਾਲਿਆਂ ਦੀ ਕਤਾਰ ਲੱਗੀ ਰਹੇਗੀ। ਇਹ ਘਰ ਨਾ ਮਿਟਣ ਵਾਲਾ ਹੈ, ਉਹ ਘਰ ਸਦੀਵ ਕਾਲ ਲਈ ਰਹੇਗਾ। ਦੂਸਰੀ ਗੱਲ ਤੁਸੀਂ ਪੁੱਛੀ ਵੀ ਰੋਟੀ ਕਿਵੇਂ, ਕਹਿਣ ਲੱਗੇ ਜਿਸ ਨੂੰ ਕਿਤੇ ਵੀ ਪੇਟ ਭਰ ਕੇ ਅੰਨ ਨਹੀਂ ਮਿਲੇਗਾ, ਇਸ ਦੇ ਦਰਬਾਰ ਵਿੱਚ ਰੋਜ਼ ਆਏ ਕਦੀ ਬੂਹੇ ਬੰਦ ਨਹੀਂ ਹੋਣਗੇ, ਉਹਨਾਂ ਨੂੰ ਪੇਟ ਭਰ ਕੇ ਖੁਰਾਕ ਮਿਲੇਗੀ। ਤੀਸਰੀ ਗੱਲ ਘਰਾਣਾ, ਕਹਿਣ ਲੱਗੇ ਸੋਢੀ ਸੁਲਤਾਨ ਨੇ, ਸੋਢੀਆਂ ਦੇ ਕੁੱਲ ਭੂਸ਼ਣ ਨੇ, ਸੱਚ ਜਾਣੋ ਉਹ ਤਿੰਨੇ ਗੱਲਾਂ ਹਕੀਕਤ ਨੇ। ਬੀਬੀ ਭਾਨੀ ਦਾ ਵਿਆਹ ਕੀਤਾ ਗੁਰੂ ਰਾਮਦਾਸ ਕਿਰਪਾਲੂ ਜੀ ਨਾਲ, ਪਰ ਸੇਵਾ ਵਿੱਚ ਰੰਚਕ ਮਾਤਰ ਵੀ ਕਦੀ ਉਹਨਾਂ ਨੇ ਕਮਜ਼ੋਰੀ ਨਹੀਂ ਦਿਖਾਈ। ਅੱਗੇ ਇਕੱਲੇ ਸਨ, ਹੁਣ ਬੀਬੀ ਭਾਨੀ ਜੀ ਨਾਲ ਸੇਵਾ ਕਰਨ ਲੱਗੇ। ਉਸੇ ਤਰ੍ਹਾਂ ਹੀ ਟੋਕਰੀ, ਉਸੇ ਤਰ੍ਹਾਂ ਹੀ ਬਰਤਨ, ਉਸੇ ਤਰ੍ਹਾਂ ਹੀ ਗੁਰੂ ਦੇ ਚਰਨਾਂ ਨਾਲ ਪਿਆਰ। ਸਮਾਂ ਆਇਆ ਕਿ ਅੱਜ ਲਾਹੌਰ ਦੀ ਬਿਰਾਦਰੀ ਵਿੱਚੋਂ ਰਿਸ਼ਤੇਦਾਰਾਂ ਸ਼ਰੀਕਾਂ ਵਿੱਚੋਂ ਕੁਛ ਲੋਕ ਆਏ, ਚੱਲੇ ਸਨ ਹਰਿਦੁਆਰ ਦਰਸ਼ਨ ਕਰਨ ਲਈ। ਤੇ ਇੱਕ ਨੇ ਕਿਹਾ ਆ ਗੋਇੰਦਵਾਲ ਦਰਿਆ ਪਾਰ ਕਰਨਾ, ਸ਼ਾਮ ਪੈ ਗਈ ਏ, ਗੋਇੰਦਵਾਲ ਸਾਹਿਬ ਰਹਿਣ ਬਸੇਰਾ ਕਰੋ, ਆਪਣਾ ਜੇਠਾ ਇਸੇ ਸ਼ਹਿਰ ਇਸੇ ਨਗਰ ਵਿੱਚ ਵਿਆਹ ਹੈ। ਤੇ ਸੁਣਿਆ ਕਿ ਅਮਰਦਾਸ ਗੁਰੂ ਜੀ ਦਾ ਉਹ ਦਮਾਦ ਹੈ, ਉਹ ਸਨਾਤਨੀ ਵਿਚਾਰਧਾਰਾ ਦੇ ਨਾਲ ਚੱਲਣ ਵਾਲੇ ਸਨ, ਆਏ ਤੇ ਦੂਰੋਂ ਕੀ ਦੇਖਿਆ ਜਦੋਂ ਪਿੰਡ ਵਿੱਚ ਵੜੇ, ਨਗਰ ਵਿੱਚ ਵੜੇ ਤੇ ਗੁਰੂ ਰਾਮਦਾਸ ਸਿਰ ਤੇ ਟੋਕਰੀ ਚੁੱਕ ਕੇ ਬਾਹਰ ਪਏ ਆਉਂਦੇ ਸਨ। ਬੌਲੀ ਸਾਹਿਬ ਦੀ ਸੇਵਾ ਸੀ, ਸ਼ਾਮ ਵੇਲੇ ਵੀ ਟੋਕਰੀ ਚੁੱਕੀ ਤੇ ਤੁਰੇ ਆਉਣ। ਕਹਿਣ ਲੱਗੇ ਚਲੋ ਇਸ ਬੱਚੇ, ਇਸ ਨੌਜਵਾਨ ਤੋਂ ਪੁੱਛਣਿਆ ਜੇਠੇ ਬਾਰੇ। ਤਨ ਉਸ ਮਿੱਟੀ ਨਾਲ ਬਸਤਰ ਭਰੇ ਸਨ, ਪਰ ਮੈਂ ਸ਼ਬਦ ਮਿੱਟੀ ਜ਼ਰੂਰ ਵਰਤ ਲਿਆ ਗੁਰਮੁਖੋ, ਅਸਲ ਵਿੱਚ ਉਹ ਮਿੱਟੀ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਭਾਂਡੇ ਮਾਂਜਦਿਆਂ ਝਾੜੂ ਲਾਉਂਦਿਆਂ ਜਿਹੜੀ ਚੀਜ਼ ਛਿੱਟੇ ਪੈ ਜਾਣ, ਮੇਰੇ ਬਾਬੇ ਨੇ ਕਿਹਾ ਸੀ ਇਹ ਚਿੱਕੜ ਨਹੀਂ ਹੁੰਦਾ ਗੁਰਮੁਖੋ, ਇਹ ਕੇਸਰ ਹੁੰਦਾ ਹੈ। ਇਹੀ ਸ਼ਬਦ ਕਹਿ ਸਨ, ਇਹ ਚਿੱਕੜ ਛਿੱਟਾ ਨਹੀਂ, ਇਹ ਕੇਸਰ ਹੈ। ਤਨ ਦੇ ਬਸਤਰ ਮਿੱਟੀ ਨਾਲ ਭਰੇ ਨੇ, ਪਰ ਕਿਤੇ ਹਜ਼ੂਰ ਦੀ ਬਾਣੀ ਵਿੱਚੋਂ ਪੜ੍ਹੀਏ ਕੀਮਤੀ ਕੱਪੜੇ ਪਾਏ ਹੋਣ, ਕਿਉਂਕਿ ਜਿਸ ਅਸਥਾਨ ਤੇ ਅਸੀਂ ਬੈਠੇ ਹਾਂ ਇਹ ਤਾਂ ਉਹ ਸੰਪਰਦਾ ਹੈ ਜਿਹਦਾ ਨਾਮ ਕੀ ਸੇਵਾ ਪੰਥ, ਸੇਵਾ ਪੰਥੀ ਹੈ। ਆਪ ਜੀ ਨੇ ਦਰਸ਼ਨ ਦੀਦਾਰੇ ਕੀਤੇ, ਮਹਾਂਪੁਰਸ਼ ਬੈਠੇ ਨੇ, ਮਹੰਤ ਜੀ ਹੁਣਾਂ ਦੇ ਵੀ ਦੀਦਾਰ ਕਰਨ ਦਾ ਇੱਕ ਦੋ ਵਾਰੀ ਸੁਭਾਗ ਪ੍ਰਾਪਤ ਹੋਇਆ। ਮਹੰਤ ਤਾਰਾ ਸਿੰਘ ਜੀ, ਦੇਖੋ ਜਿਹੜੀ ਸੇਵਾ ਹੈ ਨਾ, ਇੱਕ ਪਾਸੇ ਬੰਦਾ ਕੀਮਤੀ ਬਸਤਰ ਪਾਈ ਫਿਰੇ, ਉੱਚੀ ਪਦਵੀ ਤੇ ਬੈਠਾ ਹੋਵੇ, ਤੇ ਦੂਜੇ ਪਾਸੇ ਗੁਰੂ ਦੇ ਦਰ ਤੇ ਢੋਣ ਵਾਲਾ ਪਾਣੀ ਤੇ ਝਾੜੂ ਲਾਉਣ ਵਾਲਾ ਹੋਵੇ, ਕਰੋੜਾਂ ਸਮਰਾਟ ਉਹਦੀ ਬਰਾਬਰੀ ਨਹੀਂ ਕਰ ਸਕਦੇ ਜਿਹੜਾ ਬਾਬੇ ਨਾਨਕ ਦਾ ਸੇਵਾਦਾਰ ਹੈ। ਕਦੀ ਪੜ੍ਹ ਕੇ ਦੇਖੋ, ਦੋ ਪੌੜੀਆਂ ਜੈਤ ਸ੍ਰੀ ਕੀ ਵਾਰ ਅਸੀਂ ਪੜ੍ਹਦੇ ਹਾਂ, ਬਾਬਾ ਜੀ ਦਾ ਇੱਕ ਬਚਨ ਹੁੰਦਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾ ਹੈ ਵਿਸੂਰੇ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾਂ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਤੇ ਜੇ ਕੋਈ ਭਜਨ ਬੰਦਗੀ ਕਰਦਾ ਹੈ, ਕਹਿਣ ਲੱਗੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਕੱਪੜੇ ਵੀ ਲੀਰੋ ਲੀਰ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਚ ਰਸਾਕ ਨਾ ਸਿੰਨਾ, ਗੁਰਮੁਖੋ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸ਼ਕੀ ਧੂੜ ਮਨ ਉਦਰੈ ਪ੍ਰਭ ਸੋਏ ਸੋ ਪ੍ਰਸੰਨਾ। ਚੋਜੀ ਪ੍ਰੀਤਮ ਗੁਰੂ ਅਰਜੁਨ ਦੇਵ ਦਾ ਬਚਨ ਹੈ, ਧਨੀ ਵਿਖੂਣਾ ਪਾਠ ਪਟੰਬਰ ਭਾਹੀ ਛੇਤੀ ਜਾਲੇ, ਗੁਰਮੁਖੋ ਇਸ ਧੂੜ ਵਿੱਚ ਕਿੰਨੀਆਂ ਬਰਕਤਾਂ ਨੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਬੀਰ ਹੈ ਗਏ ਬਾਹਨ ਸਗਨ ਘਨ, ਛਤਰਪਤੀ ਕੀ ਨਾਰ ਹੈ ਗਏ ਬਾਹਨ, ਜਿਹਦੇ ਘਰ ਵਿੱਚ ਹਾਥੀ ਘੋੜਿਆਂ ਦੀ ਸਵਾਰੀ ਹੋਵੇ ਤੇ ਚੱਕਰਵਰਤੀ ਸਮਰਾਟ ਦੀ ਰਾਣੀ ਹੋਵੇ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਲੋਕ ਦੁਨੀਆਦਾਰ ਉਹਦਾ ਜ਼ਰੂਰ ਸਿਵ ਤੋਂ ਸਲਾਹ ਤੇ ਸੀਸ ਚੁਕਾਣਗੇ, ਤਾਂਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਉਹਦੇ ਮੁਕਾਬਲੇ ਤੇ ਇੱਕ ਰੱਬੀ ਦਰ ਤੇ ਸੇਵਾ ਕਰਨ ਵਾਲੀ ਇਸਤਰੀ, ਚੱਕਰਵਰਤੀ ਸਮਰਾਟ ਦੀ ਔਰਤ, ਉਹਦਾ ਮੁਕਾਬਲਾ ਨਹੀਂ ਕਰ ਸਕਦੀ, ਉਹਦੀ ਬਰਾਬਰਤਾ ਨਹੀਂ। ਫਿਰ ਪੁੱਛਿਆ ਗਿਆ, ਜੀ ਕਿਉਂ ਇੱਕ ਦੇ ਘਰ ਵਿੱਚ ਹਾਥੀ ਘੋੜੇ ਇੰਨਾ ਸਾਜ਼ੋ ਸਮਾਨ ਤੇ ਇੱਕ ਪਾਣੀ ਢੋਣ ਵਾਲੀ ਔਰਤ, ਉਹਨੂੰ ਉੱਚਾ ਦਰਜਾ ਕਿਉਂ? ਕਹਿਣ ਲੱਗੇ, ਸੋਹਣੇ ਬਸਤਰ ਪਾਉਣ ਵਾਲੀ ਔਰਤ, ਉਹਦੇ ਹਰ ਕਰਮ ਵਿੱਚ ਵਾਸ਼ਨਾ ਲੁਕੀ ਏ, ਪਰ ਮਿੱਟੀ ਢੋ ਕੇ ਪਾਣੀ ਭਰਨ ਵਾਲੀ ਔਰਤ ਰੱਬੀ ਪਿਆਰ ਵਿੱਚ ਰੰਗੀ ਹੋਈ, ਉਹਦੇ ਹਰ ਕਰਮ ਦੇ ਵਿੱਚ ਨਾਮ ਦੀ ਸੁਗੰਧੀ ਕੁਲੀ ਹੈ। ਬਾਬਾ ਜੀ ਨੇ ਕਿਹਾ, ਕਬੀਰ ਹੈ ਗਏ ਬਾਹਨ ਸਗਨ ਕਨ, ਛਤਰਪਤੀ ਕੀ ਨਾਰ, ਤਾਂਸ ਪਟੰਤਰ ਨਾ ਪੁਜੈ ਹਰ ਜਾਏ ਹਰ ਜਨ ਕੀ ਪਨਹਾਰ। ਅਗਲਾ ਬਚਨ, ਕਬੀਰ ਨਿਰਪ ਨਾਰੀ ਕਿਉਂ ਨਿੰਦੀਐ, ਹਰ ਚੇਰੀ ਕਿਉਂ ਮਾਂਗ। ਕਹਿਣ ਲੱਗੇ, ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ, ਉਹ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੀ ਹੈ। ਟੋਕਰੀ ਚੁੱਕੀ, ਭਾਈ ਜੇਠਾ ਜੀ ਆਉਣ। ਪੁੱਛ ਲਿਆ ਬਜ਼ੁਰਗ ਨੇ, ਬੇਟਾ ਕਿ ਇੱਥੇ ਜੇਠਾ ਰਮਦਾਸ ਨਾਮ ਦਾ, ਰਾਮਦਾਸ ਨਾਮ ਦਾ ਇੱਕ ਇਨਸਾਨ ਹੈ। ਸਤਿਗੁਰੂ ਜੀ ਨੇ ਪਹਿਚਾਣ ਲਿਆ, ਬਜ਼ੁਰਗ ਨੂੰ ਅੱਗੇ ਵੱਧ ਕੇ ਸਤਿਕਾਰ ਦਿੱਤਾ। ਕਹਿਣ ਲੱਗਾ, ਮੈਂ ਹੀ ਹਾਂ। ਤੇ ਉਹਨੇ ਸਿਰ ਤੇ ਪਿਆਰ ਦਾ ਹੱਥ ਨਹੀਂ ਰੱਖਿਆ, ਜ਼ਬਾਨ ਤੋਂ ਜਿਹੜੇ ਸ਼ਬਦ ਕਹਿ ਕਵੀ ਸੰਤੋਖ ਸਿੰਘ ਨੇ ਦਰਜ ਕੀਤੇ ਨੇ, ਜਦੋਂ ਪੜ੍ਹਨਾ ਵਾਂ ਤੇ ਅੰਦਰ ਕੰਬਦਾ ਵੀ ਲੋਕ ਕਿਹੋ ਜਿਹਾ ਵਰਤਨ ਵਿਹਾਰ ਕਰ ਰਹੇ ਨੇ। ਕਈ ਸਾਲਾਂ ਬਾਅਦ ਤੁਸੀਂ ਮਿਲੇ ਹੋ, ਤੁਹਾਡੇ ਆਪਣੇ ਘਰਾਣੇ ਦਾ ਬੱਚਾ ਹੈ, ਤੁਸੀਂ ਜੇ ਪਿਆਰ ਨਹੀਂ ਜੋਣ ਦੇਣ ਜੋਗੇ ਤਾਂ ਕੌੜਾ ਤਾਂ ਨਾ ਬੋਲੋ, ਪਿਆਰ ਨਾ ਦਿੱਤਾ। ਤੇ ਸ਼ਬਦ ਇਹ ਕਹਿ ਲੱਗੇ, ਜਿਸ ਦਿਨ ਤੇਰੇ ਮਾਂ ਬਾਪ ਮਰੇ ਸਨ ਉਸ ਦਿਨ ਤੂੰ ਕਿਉਂ ਨਾ ਦੁਨੀਆਂ ਤੋਂ ਚਲਾ ਗਿਆ। ਸ਼ਬਦ ਇਹ ਨੇ, ਕਹਿਣ ਲੱਗੇ ਉਹ ਨਭਾਗਿਆ, ਇਹਨਾਂ ਨੂੰ ਕੀ ਪਤਾ ਅੱਖਾਂ ਤੋਂ ਗਿਣਿਆਂ ਨੂੰ, ਜਿਹਨੂੰ ਨਭਾਗਾ ਕਹਿ ਰਹੇ ਹੋ ਇਹ ਤਾਂ ਨਭਾਗਿਆਂ ਨੂੰ ਸੁਭਾਗੇ ਕਰਨ ਵਾਲਾ ਬਣਨ ਵਾਲਾ ਹੈ। ਕਹਿਣ ਲੱਗੇ ਤੁਸੀਂ ਆਪਣੇ ਸਿਰ 'ਚ ਮਿੱਟੀ ਪਾਲੀ, ਤੂੰ ਸਾਡੀ ਕੁੱਲ ਕਲੰਕਿਤ ਕਰ ਦਿੱਤੀ। ਜਦੋਂ ਬਾਂਹ ਪਕੜ ਕੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਲੈ ਗਏ, ਕਹਿਣ ਲੱਗੇ ਇਹਨੇ ਤਾਂ ਮਿੱਟੀ ਸਿਰ 'ਚ ਪਾਈ ਸੀ, ਤੁਸੀਂ ਤਾਂ ਹੋਸ਼ ਤੋਂ ਕੰਮ ਲੈਂਦੇ ਮੇਰੇ ਤਨ। ਗੁਰੂ ਅਮਰਦਾਸ ਜੀ ਨੇ ਕਿਹਾ ਕਿਉਂ? ਕਹਿਣ ਲੱਗੇ ਦਮਾਦ ਬਣਾ ਕੇ ਸਿਰ 'ਤੇ ਟੋਕਰੀਆਂ ਚੁਕਾਈਆਂ, ਸੋਢੀਆਂ ਦਾ ਨੱਕ ਵਢਾ ਦਿੱਤਾ। ਤੇ ਬਾਪੂ ਅਮਰਦਾਸ ਜੀ ਨੇ ਕਿਹਾ ਕਿੱਥੇ ਟੋਕਰੀ? ਕਹਿਣ ਲੱਗੇ ਸਿਰ 'ਤੇ ਚੁੱਕੀ। ਕਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਟੋਕਰੀ ਕਹਿੰਦੇ ਹੋ ਸਾਡੇ ਘਰ ਛਤਰ ਕਹਿੰਦੇ, ਇਹ ਟੋਕਰੀ ਨਹੀਂ ਇਹ ਛਤਰ ਹੈ। ਦੂਸਰੀ ਬਾਤ, ਜਿਨ੍ਹਾਂ ਨੂੰ ਤੁਸੀਂ ਮਿੱਟੀ ਕਹਿੰਦੇ ਹੋ ਇਹ ਸਾਡੇ ਘਰ ਵਿੱਚ ਗੁਲਾਲ ਹੈ, ਇਹ ਕੇਸਰ ਦੇ ਛਿੱਟੇ ਨੇ, ਤੇ ਤੁਸੀਂ ਕਹਿੰਦੇ ਹੋ ਕੁੱਲ ਕਲੰਕਿਤ ਕੀਤੀ। ਕਹਿੰਦੇ ਨੇ ਜੇ ਇਹ ਤੁਹਾਡੀ ਕੁੱਲ 'ਚ ਨਾ ਹੁੰਦਾ ਤੁਹਾਡੀ ਕੁੱਲ ਨੂੰ ਜਾਣਨੇ ਕਿਸੇ ਨਹੀਂ ਸੀ। ਉੱਥੇ ਸ਼ਬਦ ਕਵੀ ਸੰਤੋਖ ਸਿੰਘ ਨੇ ਲਿਖੇ ਨੇ, ਇਹ ਵੀ ਜਨਮਿਓ ਬੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰੇ, ਇਹ ਵੀ ਜਨਮਿਓ ਬੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ ਘਰ ਸੁਸਰਾਰ ਬਸਿਓ ਨਿਰਭਾਗਾ, ਇਸ ਨੇ ਤੋ ਸਿਰ ਮਾਟੀ ਪਾਈ ਕਰੋ ਵਿਚਾਰ ਨਾ ਆਪ ਉਚਤਾਈ। ਅੱਗੇ ਗੁਰੂ ਅਮਰਦਾਸ ਜੀ ਦਾ ਉੱਤਰ ਸੀ, ਜੇ ਇਹ ਬੰਸ ਜਨਮ ਨੈ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਤੁਹਾਡੀ ਕੁੱਲ 'ਚ ਜਨਮ ਨਾ ਲੈਂਦਾ ਤੇ ਪਿਆਰਿਓ ਤੁਹਾਡੀਆਂ ਤਾਂ ਕੁੱਲਾਂ ਨਰਕਾਂ ਵੀ ਸੜਨੀਆਂ ਸਨ। ਇਹ ਤਾਂ ਪਿੱਤਰੀ ਹੋਏ ਉਧਾਰੋ ਵਾਲਾ ਇੱਕ ਰਹਿਮਤਾਂ ਭਰਿਆ ਸੰਦੇਸ਼ ਲੈ ਕੇ ਆਇਆ ਹੈ। ਪਿਆਰਿਓ, ਬਹੁਤ ਕੁਛ ਲੋਕਾਂ ਨੇ ਕਿਹਾ, ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ। ਕੁਛ ਗੱਲਾਂ ਐਸੀਆਂ ਨੇ ਜਿਹੜੀਆਂ ਗੁਰੂ ਬੰਦ ਤੋਂ ਬਾਅਦ ਬਚਨ ਉਚਾਰਨ ਕੀਤੇ, ਜੇ ਗੁਰੂ ਨੂੰ ਰਿਝਾਉਣਾ ਹੈ ਨਾ ਤੇ ਕਦੀ ਵੀ ਆਪਣੇ ਕੰਨ ਤੇ ਆਪਣੀਆਂ ਅੱਖਾਂ ਸੰਸਾਰ ਨੂੰ ਨਾ ਦਿਓ। ਜੇ ਗੁਰੂ ਕੋਲ ਜਾਣਾ, ਕੰਨਾਂ ਨਾਲ ਸੁਣਾਂਗੇ ਤੇ ਤਾਂ ਵੀ ਖਿੰਡਾਂਗੇ, ਅੱਖਾਂ ਨਾਲ ਦੇਖਾਂਗੇ ਤੇ ਤਾਂ ਵੀ ਖਿੰਡਾਂਗੇ। ਜੇ ਗੁਰੂ ਨੂੰ ਰਿਝਾਉਣਾ, ਸਿਰਫ ਇੱਕ ਗੱਲ ਚੇਤੇ ਰੱਖੋ, ਮੈਂ ਤੇ ਮੇਰਾ ਗੁਰੂ ਹੈ, ਬਾਕੀ ਇਸ ਦੁਨੀਆਂ ਵਿੱਚ ਮੈਨੂੰ ਹੋਰ ਕੋਈ ਰੋਕਣ ਵਾਲਾ ਨਹੀਂ। ਸਤਿਗੁਰੂ ਗੁਰੂ ਬਣੇ ਤੇ ਉਹਨਾਂ ਨੇ ਇਸ ਚੀਜ਼ ਦਾ ਉੱਤਰ, ਇਸ ਤਾਨੇ ਦਾ ਉੱਤਰ ਬਾਣੀ ਵਿੱਚ ਵੀ ਦਿੱਤਾ। ਕਹਿਣ ਲੱਗੇ ਅਬ ਹਮ ਚਲੀ ਠਾਕੁਰ ਪੈ ਹਾਰ, ਦੇਵ ਗੰਧਾਰੀ ਵਿੱਚ ਹਜ਼ੂਰ ਦਾ ਬਚਨ ਹੈ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ ਖਮ ਤਨ ਦਿਓ ਹੈ ਢਾਰ। ਜਿਨ੍ਹਾਂ ਨੇ ਸਾਈ ਨੂੰ ਖੁਸ਼ ਕਰਨਾ ਉਹ ਬਾਣੀ ਵਿੱਚ ਕਹਿ ਕੇ ਗਏ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਜਿਨ੍ਹਾਂ ਨੇ ਸਾਈ ਨੂੰ ਖੁਸ਼ ਕਰਨਾ ਪਿਆਰਿਓ, ਉਹਨਾਂ ਨੂੰ ਦੁਨੀਆਂ ਦੀ ਕੋਈ ਬੋਲੀ, ਦੁਨੀਆਂ ਦੀ ਕੋਈ ਆਵਾਜ਼ ਰੋਕ ਨਹੀਂ ਸਕਦੀ। ਸੇਵਾ ਰੱਜ ਕੇ ਕੀਤੀ, ਸਭ ਕੁਝ ਜਰਿਆ, ਅੱਜ ਮੇਰੇ ਧੰਨ ਗੁਰੂ ਅਮਰਦਾਸ ਮੇਰ ਦੇ ਘਰ ਵਿੱਚ ਆਏ ਤੇ ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਦੇ ਕੇ ਕਿਹਾ, ਬਾਬਾ ਜੀ ਥੜੇ ਬਣਾਉਣ ਦੀ ਸੇਵਾ ਵਿੱਚੋਂ ਪਾਸ ਹਨ। ਬਾਬਾ ਬੁੱਢਾ ਸਾਹਿਬ ਜੀ, ਬੌਲੀ ਸਾਹਿਬ ਵਿੱਚ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਾਓ, ਸੁੰਦਰ ਬਸਤਰ ਪਹਿਨਾਓ ਤੇ ਅੱਜ ਉਹਨਾਂ ਨੂੰ ਭਰੇ ਦਰਬਾਰ ਵਿੱਚ ਲੈ ਕੇ ਆਪ ਜੀ ਪਹੁੰਚੋ। ਸਤਿਗੁਰੂ ਦਾ ਇਸ਼ਨਾਨ ਬੌਲੀ ਸਾਹਿਬ ਵਿੱਚ ਕਰਾਇਆ ਗਿਆ, ਸੁੰਦਰ ਬਸਤਰ ਪਹਿਨਾਏ ਗਏ, ਬਹੁਤ ਸਾਰੀ ਸਿੱਖ ਸੰਗਤ ਅੱਜ ਆਈ। ਮੈਂ ਜਿਹੜੇ ਤਿੰਨ ਪ੍ਰਮਾਣ ਦਿੱਤੇ ਨੇ, ਯਤਨ ਕਰਨਾ ਵੀ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਨਾਲ ਸ਼ਬਦ ਸਾਂਝੇ ਕਰ ਸਕਾਂ। ਕੁਛ ਗੀਸਾਂ, ਸਿੱਖਾਂ ਨੂੰ ਵੀ ਬੁਲਾਇਆ, ਪੁੱਤਰਾਂ ਨੂੰ ਵੀ ਬੁਲਾਇਆ, ਭਰਾਵਾਂ ਨੂੰ ਵੀ ਬੁਲਾਇਆ ਤੇ ਜਦੋਂ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਆਏ, ਹਜ਼ੂਰ ਕਿਰਪਾਲੂ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਤੇ ਮੇਰੇ ਧੰਨ ਗੁਰੂ ਅਮਰਦਾਸ, ਉਸ ਵੇਲੇ ਹਜ਼ੂਰ ਦੀ ਉਮਰ 94 ਸਾਲ ਦੀ ਸੀ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ ਨੇ, 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। 94 ਸਾਲ ਦੀ ਉਮਰ ਦੇ ਬਿਰਧ ਬਾਬੇ ਨੇ ਧੰਨ ਗੁਰੂ ਅਮਰਦਾਸ ਜੀ ਹੱਥ ਵਿੱਚ ਡੰਗੋਰੀ ਪਕੜ ਕੇ ਰੱਖਦੇ ਸਨ। ਇਤਿਹਾਸ ਕਹਿੰਦਾ ਹੈ ਕਦ ਮਦਰਾ ਸੀ, ਹੱਥ 'ਚ ਇੱਕ ਖੁੰਡੀ ਹੁੰਦੀ ਸੀ ਅਤੇ ਗੁਰੂ ਅਮਰਦਾਸ ਜੀ ਦਾ ਚਿਹਰਾ ਡਲਕਾ ਮਾਰਦਾ ਸੀ ਅਤੇ ਪਰਵੱਟੇ ਅਤੇ ਦਾੜੇ ਦੇ ਕੇਸ਼ ਦੁੱਧ ਵਰਗੇ ਚਿੱਟੇ ਸਨ। ਜੋ ਲਿਖਣ ਵਾਲੇ ਸੱਜਣਾਂ ਨੇ ਲਿਖਿਆ, ਖੁੰਡੀ ਹੱਥ 'ਚ ਪਕੜੀ ਅਤੇ ਕਹਿਣ ਲੱਗੇ ਭਾਈ ਜੇਠੇ ਜੀ ਨੂੰ, ਧੰਨ ਗੁਰੂ ਰਾਮਦਾਸ ਜੀ ਨੂੰ ਕਿ ਆਪ ਜੀ ਕਿਰਪਾ ਕਰੋ, ਅੱਜ ਇੱਥੇ ਨਹੀਂ, ਅੱਜ ਆਪ ਜੀ ਅਸਥਾਨ ਉੱਚੇ 'ਤੇ ਬੈਠੋ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਦੇਖਿਆ, ਸਿੱਖ ਸੰਗਤ ਸਾਰੀ ਦੇਖ ਰਹੀ ਸੀ ਇਹ ਕੀ ਮਾਜਰਾ ਹੈ। ਭਾਵਨਾ ਵਾਲਿਆਂ ਨੂੰ ਪਤਾ ਸੀ ਕਿ ਇਹ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਮਿਲਣੀ ਹੈ। ਹਜ਼ੂਰ ਨੇ ਕਿਹਾ ਆਪ ਕਿਰਪਾ ਕਰੋ, ਇਸ ਅਸਥਾਨ 'ਤੇ ਬੈਠੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਵੇਲੇ ਬੈਰਾਗ ਦੀ ਕਾਂਗ ਉੱਠੀ, ਨੇਤਰਾਂ ਵਿੱਚੋਂ ਨੀਰ ਦੀ ਝੜੀ ਸੀ ਅਤੇ ਲੰਬੇਰੇ ਕਾਲੇ ਦਾੜੇ ਦੇ ਉੱਪਰ ਇਸ ਤਰ੍ਹਾਂ ਅੱਖਾਂ ਦੇ ਵਿੱਚੋਂ ਨਿਕਲੇ ਹੋਏ ਆਂਸੂਆਂ ਦੀਆਂ ਬੂੰਦਾਂ ਟਿਕ ਗਈਆਂ, ਮਾਨੋ ਜਿਵੇਂ ਕਿਸੇ ਨੇ ਕਾਲੀ ਚਾਦਰ ਉੱਤੇ ਚਿੱਟੇ ਮੋਤੀ ਪਰੋ ਦਿੱਤੇ ਹੋਣ। ਹਜ਼ੂਰ ਨੇ ਫਿਰ ਕਿਹਾ ਆਪ ਉੱਤੇ ਸਿੰਘਾਸਨ 'ਤੇ ਬਿਰਾਜਮਨ ਹੋ ਬੈਠੇ ਅਤੇ ਗੁਰੂ ਅਮਰਦਾਸ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ ਇਹ ਇਤਿਹਾਸ ਦੇ ਨਹੀਂ, ਇਹ ਬਾਣੀ ਦੇ ਨੇ। ਕਹਿਣ ਲੱਗੇ ਮੇਰੇ ਪੁੱਤਰੋ, ਸ਼ਬਦ ਹੀ ਸਨ, ਮੇਰੇ ਭਰਾਵੋ, ਮੇਰੇ ਸਿੱਖੋ, ਹੇ ਗੁਰੂ ਨਾਨਕ ਸਾਹਿਬ ਦੀ ਸੰਗਤੇ, ਅੱਜ ਤੋਂ ਬਾਅਦ ਜਿੰਨੇ ਗੁਰੂ ਨਾਨਕ ਸਾਹਿਬ ਦਾ ਪਿਆਰ ਮੰਨਣਾ ਹੈ ਉਹ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੇ, ਅਸੀਂ ਆਪਣੀ ਹਯਾਤੀ ਵਿੱਚ ਆਪਣੀ ਥਾਂ 'ਤੇ ਇਹਨਾਂ ਨੂੰ ਸਥਾਪਨ ਕਰਕੇ ਚੱਲੇ, ਸਾਡੀ ਥਾਂ 'ਤੇ ਇਹ ਨੇ। ਉੱਥੇ ਬਾਬਾ ਸੁੰਦਰ ਜੀ ਨੇ ਇੱਕ ਤੁੱਕ ਕਹੀ ਹੈ ਕਿ ਸਤਿਗੁਰੂ ਪ੍ਰਤੱਖ ਹੁੰਦਾ, ਇਹਦਾ ਅਰਥ ਹੈ ਗੁਰੂ ਅਮਰਦਾਸ ਅਜੇ ਪ੍ਰਤੱਖ ਹਯਾਤੀ ਵਿੱਚ ਨੇ, ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਆਪਣਾ ਆਪ ਹੀ ਸਭ ਕੁਝ ਸਮਰਪਿਤ ਕਰ ਦਿੱਤਾ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਉੱਥੇ ਬਚਨ ਕਿਹਾ ਕਿ ਸਤਿਗੁਰ ਪੁਰਖ ਜੇ ਬੋਲਿਆ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਬੋਲੇ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪਿਤ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਉੱਠੇ ਤੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਡਿੱਗ ਪਏ। ਪਰ ਇੱਥੇ ਇੱਕ ਸੱਦ ਵਿੱਚ ਬਚਨ ਕਿਹਾ ਹੈ, ਜਦੋਂ ਸ਼ਬਦ ਮੇਰੇ ਸਾਹਮਣੇ ਆਉਂਦਾ ਤੇ ਮਨ 'ਚ ਖਿਆਲ ਆਉਂਦਾ ਵੀ ਜਦੋਂ ਗੁਰਤਾ ਗੱਦੀ ਦਿੱਤੀ ਗਈ ਤੇ ਕਈ ਲੋਕਾਂ ਨੇ ਮਜ਼ਾਕ ਵੀ ਉਡਾਇਆ, ਬਖੀਲੀ ਕੀਤੀ ਕਿ ਦੇਖੋ ਕੱਲ੍ਹ ਤੱਕ ਇਹ ਟੋਕਰੀ ਢੋਂਦਾ ਸੀ, ਕੱਲ੍ਹ ਤੱਕ ਘੁੰਗਣੀਆਂ ਵੇਚਦਾ ਸੀ, ਕੌਣ ਜਾਣਦਾ ਸੀ ਇਸ ਨੂੰ। ਉੱਥੇ ਬਾਬਾ ਸੁੰਦਰ ਜੀ ਨੇ ਸ਼ਬਦ ਲੁਕਾਏ ਨਹੀਂ, ਉੱਥੇ ਸ਼ਬਦ ਕਹੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਟਿਕਾ ਲਿਆ, ਕੋਈ ਕਰ ਬਖੀਲੀ ਨਿਵੇਂ ਨਾਹੀ। ਇਹਦਾ ਮਤਲਬ ਕੋਈ ਮਜ਼ਾਕ ਉਡਾਉਂਦਾ ਹੈ, ਕੋਈ ਟਿਚਰਾਂ ਕਰਦਾ ਹੈ, ਤੇ ਗੁਰੂ ਅਮਰਦਾਸ ਕਹਿੰਦੇ ਨੇ ਜਿਹੜਾ ਗੁਰੂ ਰਾਮਦਾਸ ਦੀ ਬਖੀਲੀ ਉਡਾਏਗਾ ਉਹਨੂੰ ਦੀਨ ਦੁਨੀ 'ਚ ਕਿਤੇ ਸੁੱਖ ਨਹੀਂ, ਉਹਦੀ ਕਲਿਆਣ ਤਾਂ ਜਿਹਦੇ ਚਰਨਾਂ ਵਿੱਚ ਝੁਕੇ। ਕੋਈ ਕਰ ਬਖੀਲੀ ਨਿਵੇਂ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਅਖੀਰ 'ਤੇ ਉਹਨਾਂ ਬਚਨ ਕਿਹਾ ਕਿ ਦੁਨੀਆਂ ਦੇ ਲੋਕੋ, ਜਿਹਨੂੰ ਲੋਕ ਯਤੀਮ ਕਹਿੰਦੇ ਸਨ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੇਂ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸਾਰਾ ਸੰਸਾਰ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਟਹਿ ਪਿਆ। ਇੱਥੇ ਇੱਕ ਬੇਨਤੀ ਹੋਰ ਮੈਂ ਕਰਨੀ ਚਾਹੁੰਦਾ, ਧੰਨ ਗੁਰੂ ਰਾਮਦਾਸ ਗੁਰੂ ਬਣੇ, ਗੁਰੂ ਅਮਰਦਾਸ ਜੀ ਨੇ ਆਪ ਕਿਰਪਾ ਕੀਤੀ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਵੀ ਉਹਨਾਂ ਦੇ ਨੇਤਰਾਂ ਵਿੱਚ ਬੈਰਾਗ ਸੀ। ਵੈਸੇ ਤਾਂ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਦੇ ਨੇਤਰਾਂ 'ਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਮੈਂ ਸ਼ਬਦ ਨੀਰ ਵਰਤਿਆ, ਪਰ ਜੇ ਗੁਰੂ ਰਾਮਦਾਸ ਜੀ ਨੂੰ ਪੁੱਛੋ ਉਹ ਨੇਤਰਾਂ ਵਿੱਚ ਨੀਰ ਨਹੀਂ। ਬਾਣੀ ਵਿੱਚ ਤਾਂ ਕਹਿ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਨੀਰ ਨਹੀਂ। ਗੁਰੂ ਰਾਮਦਾਸ ਜੀ ਨੂੰ ਪੁੱਛੋ ਵੀ ਗੁਰੂ ਦੀ ਦੇਹ ਕੀ ਹੈ, ਕਹਿੰਦੇ ਨੇ ਸਤਿਗੁਰੂ ਤਾਂ ਹੈ ਹੀ ਅੰਮ੍ਰਿਤ, ਜਿਹੜਾ ਨੇੜਿਓਂ ਨਿਕਲਦਾ ਅੰਮ੍ਰਿਤ ਦੀ ਫੁਹਾਰ ਉਹਦੇ ਉੱਤੇ ਵੀ ਪੈਂਦੀ ਹੈ। ਆਪਾਂ ਪੜ੍ਹਦੇ ਹਾਂ ਗੁਰ ਅੰਮ੍ਰਿਤ ਭਿੰਨੀ ਦਿਹੋਰੀ, ਅੰਮ੍ਰਿਤ ਬੁਰ ਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਧੰਨ ਗੁਰੂ ਰਾਮਦਾਸ ਬੈਰਾਗ ਵੀ ਸਨ, ਅਤੇ ਗੁਰੂ ਅਮਰਦਾਸ ਪੁੱਛਦੇ ਨੇ ਕਿ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਾਰਸ, ਸਿਰ ਉੱਪਰ ਚੰਦੋਵਾ ਛਤਰ ਤਖਤ ਸਭ ਕੁਝ, ਅਤੇ ਪੁੱਛਿਆ ਅੱਜ ਨੇਤਰਾਂ ਵਿੱਚ ਨੀਰ ਕਿਉਂ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਸਨ, ਸਤਿਗੁਰੂ ਆਪਣਾ ਪਿਛੋਕੜ ਨਹੀਂ ਭੁੱਲਦਾ ਪਿਆ ਅੱਜ। ਸੱਚ ਜਾਣੋ, ਇਹ ਗੱਲ ਸਾਨੂੰ ਚੇਤੇ ਬੰਨਣ ਵਾਲੀ, ਪੱਲੇ ਬੰਨਣ ਵਾਲੀ ਹੈ। ਅੱਜ ਲੋਕ ਇੱਕ ਖਿੰਨ ਵਿੱਚ ਆਪਣੀ ਔਕਾਤ ਭੁੱਲ ਜਾਂਦੇ ਨੇ, ਅਤੇ ਜਿਹੜੇ ਲੋਕ ਉੱਚੇ ਉੱਠ ਕੇ ਆਪਣੇ ਪਿਛਲੇ ਦਿਨਾਂ ਨੂੰ ਭੁੱਲ ਜਾਂਦੇ ਨੇ ਉਹ ਕਦੀ ਵੀ ਕਿਸੇ ਵੇਲੇ ਖਤਮ ਹੋ ਸਕਦੇ ਨੇ। ਇੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਜਹਾਜ਼ ਜ਼ਮੀਨ ਤੋਂ ਉੱਡਦਾ, ਪਲੇਨ ਜ਼ਮੀਨ ਤੋਂ ਗਰਾਊਂਡ ਤੋਂ ਉੱਡਦਾ, ਆਕਾਸ਼ ਵਿੱਚ ਉਹ ਸਫ਼ਰ ਕਰਦਾ, ਪਰ ਜਿਹੜਾ ਜਹਾਜ਼ ਜ਼ਮੀਨ ਤੋਂ ਉੱਡ ਕੇ ਜ਼ਮੀਨ ਨਾਲੋਂ ਆਪਣਾ ਸੰਪਰਕ ਤੋੜ ਲਏ ਉਹ ਕਦੀ ਵੀ ਕਿਸੇ ਟਿਕਾਣੇ 'ਤੇ ਨਹੀਂ ਪਹੁੰਚਦਾ, ਰਸਤੇ ਵਿੱਚ ਹੀ ਕ੍ਰੈਸ਼ ਹੋ ਜਾਂਦਾ। ਤੁਸੀਂ ਦੇਖਦੇ ਹੋ ਕਿ ਵਿਗਿਆਨਿਕ ਲੋਕ ਆ ਜਦੋਂ ਸ਼ਟਲ ਛੱਡਦੇ ਨੇ, ਰਾਕਟ ਸ਼ਬਦ ਵਰਤ ਲਈਏ, ਜਦੋਂ ਉਹ ਛੱਡਦੇ ਨੇ ਜੇ ਤਾਂ ਪਿੱਛੇ ਥੱਲੇ ਜ਼ਮੀਨ 'ਤੇ ਕੰਟਰੋਲ ਰੂਮ ਵਿੱਚ ਸੰਬੰਧ ਹੈ ਅਤੇ ਕੁਛ ਨਾ ਕੁਛ ਦੁਨੀਆਂ ਨੂੰ ਲਿਆ ਕੇ ਦੇ ਦੇਣਗੇ। ਜਿਨ੍ਹਾਂ ਦਾ ਥੱਲੇ ਸੰਬੰਧ ਟੁੱਟ ਜਾਏ, ਚੇਤੇ ਰੱਖੋ ਉੱਤੇ ਚੜ੍ਹੇ ਹੋਏ ਵਿੱਚ ਹੀ ਖਤਮ ਹੋ ਜਾਂਦੇ ਨੇ। ਤੀਸਰੀ ਬੇਨਤੀ, ਰੁੱਖ ਫੁੱਲਾਂ ਨੂੰ ਜਨਮ ਦਿੰਦਾ, ਫਲਾਂ ਨੂੰ ਜਨਮ ਦਿੰਦਾ, ਪਰ ਜਿਹੜਾ ਰੁੱਖ ਇਹ ਕਹਿ ਵੀ ਅੱਜ ਤੋਂ ਬਾਅਦ ਮੇਰੇ ਫੁੱਲਾਂ ਵਿੱਚ ਸੁਗੰਧੀ, ਮੇਰੇ ਫਲਾਂ ਦਾ ਰਸ, ਮੈਂ ਨਹੀਂ ਮਿੱਟੀ ਨਾਲ ਸੰਬੰਧ ਰੱਖਣਾ, ਜਿਹੜਾ ਰੁੱਖ ਮਿੱਟੀ ਵਿੱਚੋਂ ਆਪਣੀਆਂ ਜੜ੍ਹਾਂ ਨੂੰ ਵੱਖ ਕਰਨ ਦਾ ਯਤਨ ਕਰੇ ਉਸ ਰੁੱਖ ਦੀ ਰਸ ਤੇ ਸੁਗੰਧੀ ਮਰ ਜਾਂਦੀ ਹੈ। ਜਿਹੜਾ ਬੰਦਾ ਆਪਣੀ ਔਕਾਤ ਨੂੰ ਭੁੱਲ ਜਾਏ ਉਹ ਤਰੱਕੀ ਕਰਕੇ ਵੀ ਕਿਸੇ ਵੇਲੇ ਡੁੱਬ ਸਕਦਾ। ਆਪਣਾ ਪਿਛੋਕੜ ਨਾ ਕੋਈ ਕਦੀ ਬੰਦਾ ਭੁੱਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਕਦੀ ਅਸੀਂ ਇਕਾਂਤ ਵਿੱਚ ਰਾਤ ਨੂੰ ਮੰਜੇ 'ਤੇ ਬੈਠ ਕੇ ਨਾ ਰੱਬ ਨੂੰ ਉਲਾਮੇ ਦੇਣ ਦੀ ਥਾਂ ਇਹ ਹੀ ਪੁੱਛੀਏ ਵੀ ਜਿਹੜਾ ਰੱਬਾ ਤੂੰ ਅੱਜ ਮੈਨੂੰ ਸੁੱਖ ਦਿੱਤਾ, ਕਦੀ ਮੇਰੇ ਬਾਪ ਦਾਦੇ ਨੇ ਸੁੱਖ ਹੰਢਾਇਆ ਸੀ? ਜਿਹੜਾ ਤੂੰ ਮੈਨੂੰ ਅੱਜ ਘਰ ਧਨ ਪਦਾਰਥ ਦਿੱਤਾ, ਕਦੀ ਮੇਰੇ ਪੜਦਾਦੇ ਨੇ ਇਹ ਕੁਛ ਮਾਣਿਆ ਸੀ? ਜੇ ਨਹੀਂ ਮਾਣਿਆ, ਜੋ ਰੱਬ ਨੇ ਤੈਨੂੰ ਦਿੱਤਾ ਉਹਦਾ ਸ਼ੁਕਰ ਕਰੇਗਾ ਪਿਆਰਿਆ? ਜੇ ਪਿਛੋਕੜ ਭੁੱਲ ਜਾਏਗਾ ਤੇ ਫਿਰ ਉਲਾਮੇ ਹੀ ਦਏਗਾ। ਧੰਨ ਗੁਰੂ ਰਾਮਦਾਸ ਗੁਰੂ ਬਣਦੇ ਨੇ, ਹਜ਼ੂਰ ਨੇ ਉੱਥੇ ਫਿਰ ਬਚਨ ਕਹਿ ਕਹਿਣ ਲੱਗੇ, ਸਤਿਗੁਰੂ ਜੀ ਅੱਜ ਮੈਨੂੰ ਉਹ ਦਿਨ ਚੇਤੇ ਆਏ, ਲਾਹੌਰ ਦੀਆਂ ਗਲੀਆਂ, ਅੱਜ ਮੈਨੂੰ ਉਹ ਦਿਨ ਚੇਤੇ ਆਏ ਜਦੋਂ ਲੋਕ ਦਰਵਾਜ਼ੇ ਬੰਦ ਕਰਦੇ ਸਨ ਮੈਨੂੰ ਦੇਖ ਕੇ। ਸੋਚਦਾ ਸਾਂ ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ ਕਿੰਨਿਆਂ ਭਾਗਾਂ ਵਾਲੇ, ਸੱਚ ਜਾਣਿਓ ਕਿ ਮੈਂ ਆਪ ਜੀ ਵਿੱਚੋਂ ਆਪਣੇ ਪਿਤਾ ਦਾ ਪਿਆਰ ਮਾਣਿਆ, ਆਪ ਜੀ ਨੇ ਮੈਨੂੰ ਮਾਂ ਦਾ ਪਿਆਰ ਦਿੱਤਾ, ਮੇਰੇ ਆਪਣੇ ਰਿਸ਼ਤੇਦਾਰ ਮੈਨੂੰ ਨਿਭਾਗਾ ਕਹਿੰਦੇ ਸਨ, ਤੁਸੀਂ ਕਿਰਪਾ ਕਰਕੇ ਮੇਰੇ ਨਾਲ ਰਿਸ਼ਤੇਦਾਰੀ ਨਿਭਾਈ, ਤੁਸੀਂ ਗੁਰੂ ਵਾਲਾ ਪਿਆਰ ਦਿੱਤਾ। ਉੱਥੇ ਸ਼ਬਦ ਕੈਸੇ ਭਾਵ ਪੂਰਤ ਨੇ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਸਤਿਗੁਰੂ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਖਾਏ, ਮੇਰੇ ਮਾਤਾ ਪਿਤਾ ਮੇਰੇ ਰਿਸ਼ਤੇਦਾਰ ਆਪ ਹੋ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਖਾਏ, ਜੋ ਖਮਰੀ ਬਿਧ ਖੋਤੀ ਮੇਰੇ ਸਤਿਗੁਰਾਂ, ਸਾ ਬਿਧ ਤੁਮ ਕਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਭਾਈ ਸਾਹਿਬ ਉਹਨਾਂ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਰਾਮਕਲੀ ਸੱਦ ਤੋਂ ਬਾਅਦ ਆਓ, ਰਾਮਕਲੀ ਕੀ ਵਾਰ ਵਿੱਚ ਇੱਕ ਪੌੜੀ ਹੈ ਮੇਰੇ ਸੱਚੇ ਪਾਤਸ਼ਾਹ ਦੀ। ਮੇਰਾ ਖਿਆਲ ਆਪ ਸਭ ਬਾਣੀ ਪੜ੍ਹਨ ਵਾਲਿਆਂ ਨੂੰ ਉਹ ਪੌੜੀ ਚੇਤੇ ਹੋਣੀ। ਸਭ ਤੋਂ ਵੱਧ ਕੀਰਤਨ ਹਰਿਮੰਦਰ ਸਾਹਿਬ ਵਿੱਚ ਇਸ ਪੌੜੀ ਦਾ ਹੁੰਦਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਪੂਰੀ ਪੌੜੀ ਤੋਂ ਪਹਿਲਾਂ ਆਰੰਭਕ ਤੁਕਾਂ ਦੇ ਅਰਥ, ਗੁਰੂ ਰਾਮਦਾਸ ਆਪ ਧੰਨ ਹੋ, ਧੰਨ ਧੰਨ ਰਾਮਦਾਸ ਗੁਰ, ਗੁਰੂ ਰਾਮਦਾਸ ਆਪ ਧੰਨ ਹੋ, ਧੰਨ ਹੋ ਬਾਬਾ ਸੱਤਾ ਜੀ। ਕਿਉਂ? ਕਹਿਣ ਲੱਗੇ ਜਿਨ ਸਿਰਿਆ, ਜਿਸ ਪਰਮਾਤਮਾ ਨੇ ਗੁਰੂ ਰਾਮਦਾਸ ਨੂੰ ਸਿਰਜਿਆ ਤਿਨੈ ਸਵਾਰਿਆ, ਉਸੇ ਪਰਮਾਤਮਾ ਨੇ ਗੁਰੂ ਰਾਮਦਾਸ ਜੀ ਨੂੰ ਸਵਾਰਿਆ, ਸਿਰਿਆ ਵੀ ਉਹਨੇ ਤੇ ਸਵਾਰਿਆ ਵੀ ਉਸਨੇ। ਅਗਲਾ ਬਚਨ ਕੀਤਾ ਪੂਰੀ ਹੋਈ ਕਰਾਮਾਤ, ਕਿ ਗੁਰੂ ਰਾਮਦਾਸ ਜੀ ਦੇ ਪਵਿੱਤਰ ਜੀਵਨ ਵਿੱਚ ਪੂਰੀ ਹੋਈ ਕਰਾਮਾਤ, ਇੱਕ ਅਜ਼ਮਤ ਵਾਪਰ ਗਈ। ਕੀ ਕਰਾਮਾਤ? ਅਗਲੀ ਤੋਕੇ ਆਪ ਸਿਰਜਣਹਾਰੈ ਧਾਰਿਆ। ਹੁਣ ਆਪ ਸਿਰਜਣਹਾਰੈ ਧਾਰਿਆ ਅੱਧੀ ਤੁਕ ਹੈ। ਕੈਸਾ ਭਾਵ ਪੂਰਤ ਸ਼ਬਦ ਵਰਤਿਆ ਉਹਨਾਂ ਨੇ, ਆਪ ਪਰਮਾਤਮਾ ਸਿਰਜਣਹਾਰਾ ਜਿਹਨੇ ਤੁਹਾਨੂੰ ਸਿਰਜਿਆ, ਤੇ ਧਾਰਿਆ ਦਾ ਅਖਰੀ ਅਰਥ ਹੈ ਲੋਕ ਕਹਿੰਦੇ ਨੇ ਯਤੀਮ ਸੀ, ਲੋਕ ਕਹਿੰਦੇ ਨੇ ਮਾਏ ਬਾਪ ਨਹੀਂ, ਉਸ ਕਰਤੇ ਪੁਰਖ ਨੇ ਕਿਹਾ ਰਾਮਦਾਸ ਜੀ ਤੁਸੀਂ ਮੈਨੂੰ ਆਪਣਾ ਸਰੀਰ ਦੇ ਦਿਓ, ਅੱਜ ਤੋਂ ਬਾਅਦ ਮੈਂ ਤੁਹਾਡੇ ਸਰੀਰ ਨੂੰ ਧਾਰਨ ਕਰਕੇ ਸੰਸਾਰ ਤੇ ਰਹਾਂਗਾ। ਗੁਰੂ ਰਾਮਦਾਸ ਦੇ ਤਨ ਨੂੰ ਪਰਮਾਤਮਾ ਨੇ ਧਾਰਨ ਕੀਤਾ। ਹੁਣ ਅਗਲੀਆਂ ਤੁਕਾਂ ਕਦੀ ਪੜ੍ਹਿਓ, ਅੱਜ ਸਾਡੇ ਵਰਗਾ ਕੋਈ ਹੁੰਦਾ ਤੇ ਤਰਕ ਕਰਕੇ, ਕਿਉਂਕਿ ਜਿਹੜਾ ਵਿਗਿਆਨ ਹੈ ਉਹਨੂੰ ਪੜ੍ਹੋ ਹਰ ਚੀਜ਼ ਤੇ ਤਰਕ ਕਰਕੇ, ਜੇ ਧਰਮ ਨੂੰ ਕਮਾਉਣਾ ਤੇ ਤਰਕ ਨਹੀਂ, ਇੱਥੇ ਸੱਤ ਬਚਨ ਹੀ ਚੱਲੇਗਾ। ਜੇ ਅਸੀਂ ਕਹੀਏ ਜੀ ਅਕਲ ਨਾਲ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਗੁਰਮੁਖੋ, ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਆਉਂਦਾ ਹੈ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਇੱਕ ਆਉਂਦਾ ਜੈਤ ਸ੍ਰੀ ਰਾਗ ਵਿੱਚ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਹੁਣ ਇਹ ਦੋ ਪ੍ਰਮਾਣ ਗੁਰੂ ਜੀ ਦੀ ਬਾਣੀ ਦੇ ਨੇ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਅਰਥ ਸਪਸ਼ਟ ਨੇ ਵੀ ਅੱਖਾਂ ਤੋਂ ਦਿਸਦਾ ਨਹੀਂ, ਨਾ ਦਿਸਣ ਕਰਕੇ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਪੀਨੇ ਪਏ। ਫਿਰ ਇੱਥੇ ਬਚਨੇ ਕਿਹਾ, ਇਹ ਨਹੀਂ ਕਿਹਾ ਮੈਨੂੰ ਅੱਖਾਂ ਦੀ ਜੋਤ ਦੇ ਦਿਓ, ਧਿਆਨ ਦਿਆ ਜੇ, ਜਿਸ ਦੇ ਨੇਤਰ ਬੰਦ ਹੋਣ ਉਹ ਇਹ ਹੀ ਅਰਦਾਸ ਕਰੇਗਾ ਕਿ ਕਿਰਪਾ ਕਰੋ ਮੈਨੂੰ ਅੱਖਾਂ ਦੀ ਜੋਤ ਦਿਓ। ਤੇ ਗੁਰੂ ਰਾਮਦਾਸ ਨੇ ਇਹ ਨਹੀਂ ਕਿਹਾ ਮੈਨੂੰ ਅੱਖਾਂ ਦੀ ਜੋਤ ਦਿਓ, ਕਹਿਣ ਲੱਗੇ ਸੁਜਾਖਿਆ ਆਪਣਾ ਪੱਲਾ ਪਕੜਾ ਦੇ। ਬੜਾ ਮਨ ਚ ਕਈ ਵਾਰੀ ਆਉਣਾ ਵੀ ਖੰਭ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਕਿਵੇਂ ਤੇਰੀ ਚਾਲ ਤੇ ਚੱਲੀਏ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਅੰਧਲੇ ਕੋ ਜੋਤ ਨਹੀਂ ਮੰਗੀ, ਕਹਿਣ ਲੱਗੇ ਬਸ ਪੱਲਾ ਪਕੜਾ ਦੇ, ਹੱਦ ਹੋ ਗਈ। ਅੱਜ ਕਿਸੇ ਬੰਦੇ ਦੇ ਨੇਤਰ ਬੰਦ ਹੋਣ ਅਰਦਾਸ ਕਰੇਗਾ ਮੈਨੂੰ ਜੋਤ ਮਿਲੇ, ਪਰ ਗੁਰੂ ਰਾਮਦਾਸ ਕਹਿੰਦੇ ਨੇ ਜੋਤ ਨਹੀਂ, ਜੋਤ ਵਾਲਿਆ ਆਪਣਾ ਪੱਲਾ ਪਕੜਾ ਦੇ, ਹਮ ਲਾਵੈ ਆਪਣ ਪਾਲੀ। ਦੂਜੇ ਪ੍ਰਮਾਣ ਵਿੱਚ ਕਿਹਾ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜੋਤ ਨਹੀਂ ਅੰਚਲ ਦੇ ਦੇ, ਪੱਲੀ ਪੱਲਾ ਦੇ ਦੇ, ਲੜ ਪਕੜਾ ਦੇ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ, ਜੋਤ ਕਿਉਂ ਨਾ ਮੰਗੀ, ਪੱਲਾ ਹੀ ਮੰਗਿਆ ਨਹੀਂ। ਇਸ ਬਚਨ ਦੀ ਡੂੰਘਾਈ ਵਿੱਚ ਜਾਈਏ ਗੁਰਮੁਖੋ, ਜੋਤ ਮਿਲ ਗਈ ਤੇ ਕਿਸੇ ਦੂਜੇ ਨੂੰ ਦੇਖੇਗੀ, ਆਪਣੀ ਮਰਜ਼ੀ ਨਾਲ ਪੈਰ ਪੱਟੇਗੀ, ਕਿਰਪਾ ਕਰ ਜੋਤ ਨਾ ਦੇ, ਆਪਣਾ ਪੱਲਾ ਪਕੜਾ ਦੇ, ਜਿੱਧਰ ਤੂੰ ਜਾਏਗਾ ਉੱਥੇ ਮੈਨੂੰ ਨਾਲ ਹੀ ਲੈ ਜਾ। ਕਿਉਂਕਿ ਜੋਤ ਵਾਲਾ ਕਈ ਵਾਰੀ ਮਨਮਤ ਕਰ ਲੈਂਦਾ, ਚੇਤੇ ਰੱਖਿਓ ਪੱਲਾ ਪਕੜਨ ਵਾਲਾ ਤਾਂ ਪਿੱਛੇ ਚੱਲੇਗਾ। ਅਸੀਂ ਜੇ ਤਰਕ ਦੇ ਨਜ਼ਰੀਏ ਨਾਲ ਦੇਖਾਂਗੇ ਨਾ ਤੇ ਸ਼ਾਇਦ ਅੰਦਰ ਦਾ ਰਸ ਨਹੀਂ ਮਾਣ ਸਕਾਂਗੇ। ਮੇਰੇ ਸਤਿਗੁਰੂ ਕਿਰਪਾਲੂ ਜੀ ਨੂੰ ਜਦੋਂ ਇਹ ਸ਼ਬਦ ਕਹਿ ਕਿ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਂ ਮਾਤ ਆਪ ਸਿਰਜਣ ਹਾਰੈ ਧਾਰਿਆ, ਤੇ ਜਿੰਨੀ ਸਿੱਖ ਸੰਗਤ ਸੀ ਨਾ ਫਿਰ ਸਾਰਿਆਂ ਨੇ ਇੱਕੋ ਗੱਲ ਕਹੀ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੇਰੋ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ। ਇਹ ਅਰਥ ਬੜੇ ਸੁਖੈਨ ਨੇ, ਤੁਹਾਨੂੰ ਸਭ ਨੂੰ ਪਤਾ, ਮਾਰ ਕੱਢੇ ਤੁਧ ਸਾਹ ਪਰਵਾਰਿਆ। ਅਗਲੀ ਤੋਂ ਕੇ ਧੰਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਾ। ਕਹਿਣ ਲੱਗੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਤੇਰਾ ਥਾਨ ਹੈ, ਹੇ ਗੁਰੂ ਰਾਮਦਾਸ ਆਪ ਜੀ ਦਾ ਥਾਂ ਧੰਤਾ ਜੋਗ ਹੈ। ਤੇ ਅਗਲੀ ਤੋਕੇ ਸੱਚ ਤੇਰਾ ਪੈਸਕਾਰਿਆ, ਪਰ ਸ਼ਬਦ ਅਸੀਂ ਪੈਸਕਾਰਾ ਪੜ੍ਹਨਾ, ਇਸ ਤੁਕ ਤੇ ਥੋੜਾ ਜਿਹਾ ਰੁਕੇ ਹੋ। ਧੰਨ ਸੋ ਤੇਰਾ ਥਾਨ ਹੈ, ਆਪ ਜੀ ਦਾ ਥਾਨ ਧੰਤਾ ਜੋਗ। ਪੈਸਕਾਰੇ ਦਾ ਅਖਰੀ ਅਰਥ ਹੁੰਦਾ ਪੇਸ਼ਕਾਰਾ। ਪੇਸ਼ਕਾਰਾ ਆਪਾਂ ਕਿਹਨੂੰ ਕਹਿੰਦੇ? ਪੁਰਾਤਨ ਸਮੇਂ ਜਦੋਂ ਕੋਈ ਬਾਦਸ਼ਾਹ ਆਪਣੇ ਦਰਬਾਰ ਵਿੱਚ ਆਉਂਦਾ ਸੀ, ਉਸ ਦੇ ਪੇਸ਼ਕਾਰੇ ਪਹਿਲਾਂ ਹੀ ਆ ਕੇ ਖਲੋ ਜਾਂਦੇ ਸਨ। ਪੇਸ਼ਕਾਰੇ ਕਹਿੰਦੇ ਸਨ ਕਿ ਜਿਹੜਾ ਨਰਸਿੰਘਾ ਵਜਾਉਂਦਾ ਸੀ, ਪੇਸ਼ਕਾਰਾ ਕਹਿੰਦੇ ਸਨ ਜਿਹੜਾ ਨਗਾਰਾ ਵਜਾਉਂਦਾ ਸੀ, ਤੇ ਪੇਸ਼ਕਾਰਾ ਕਿਹਾ ਜਾਂਦਾ ਸੀ ਕਿ ਜਿਹੜੇ ਉੱਚੀ ਉੱਚੀ ਬਾਦਸ਼ਾਹ ਦੀ ਸਿਫਤ ਦੇ ਗੀਤ ਗਾਉਂਦੇ ਸਨ, ਜਿਹਨੂੰ ਬਾਬਾ ਜੀ ਨੇ ਇੱਕ ਇਸ਼ਾਰਾ ਵੀ ਦਿੱਤਾ ਪੇਸ਼ਕਾਰੇ ਦਾ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਆਉਂਦਾ, ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਇਹ ਪੇਸ਼ਕਾਰੇ ਸਨ, ਕਵੀਆਂ ਨੇ ਸਿਫਤ ਕਰਨੀ ਆਉਣ ਤੋਂ ਪਹਿਲਾਂ। ਇੱਥੋਂ ਹੀ ਸ਼ਬਦ ਬਾਦਸ਼ਾਹਾਂ ਨਾਲ ਜੁੜੇ ਸਨ, ਰਿਜਕ ਦਾਤਾ ਪਰਜਾ ਪਾਲਕ ਅੰਨ ਦਾਤਾ ਪਰਮਾਤਮਾ ਭਗਵਾਨ। ਕਹਿਣ ਲੱਗੇ ਗੁਰੂ ਰਾਮਦਾਸ ਇੱਥੇ ਅਨੇਕਾਂ ਬਾਦਸ਼ਾਹ ਆਏ, ਕਦੀ ਜਹਾਂਗੀਰ ਆਉਂਦਾ ਸੀ ਤੇ ਪੇਸ਼ਕਾਰੇ ਕਹਿੰਦੇ ਸਨ ਜਹਾਂ ਪਨਾਹ ਪਧਾਰ ਰਹੇ ਹੈ, ਕਦੀ ਆਉਂਦਾ ਸੀ ਸ਼ਾਹ ਜਾਂ ਤੇ ਪੇਸ਼ਕਾਰੇ ਕਹਿੰਦੇ ਸਨ ਸਮਰਾਟ ਪਧਾਰ ਰਹਾ ਹੈ। ਕਹਿਣ ਲੱਗੇ ਉਹਨਾਂ ਪੇਸ਼ਕਾਰਿਆਂ ਦੇ ਦਰਬਾਰ, ਉਹਨਾਂ ਬਾਦਸ਼ਾਹਾਂ ਦੇ ਦਰਬਾਰ ਅੱਜ ਸਿਰਫ ਖੰਡਰਾਤ ਬਣ ਕੇ ਰਹਿ ਗਏ ਹਨ। ਗੁਰੂ ਰਾਮਦਾਸ, ਥੋੜੀ ਜਿਹੀ ਤੁਲਨਾ ਦੇਖਿਓ, ਇਮਾਰਤਾਂ ਉਦੋਂ ਵੀ ਬਣੀਆਂ, ਅੱਜ ਉਹ ਖੰਡਰਾਤ ਨੇ, ਹਿਸਟੋਰੀਕਲ ਬਿਲਡਿੰਗ ਬਣ ਕੇ ਰਹਿ ਗਈ। ਲੋਕ ਜਾਂਦੇ ਨੇ, ਦੇਖ ਕੇ ਆ ਜਾਂਦੇ ਨੇ, ਜਿੱਥੇ ਕਦੀ ਨਗਾਰੇ ਵੱਜ ਕੇ ਕਹਿੰਦੇ ਸਨ ਵੀ ਬਾਦਸ਼ਾਹ ਤੂੰ ਧੰਨ ਹੈ, ਅੱਜ ਉਹ ਥਾਵਾਂ ਵੀਰਾਨ ਨੇ, ਨਾ ਕੋਈ ਪੇਸ਼ਕਾਰਾ ਤੇ ਨਾ ਕੋਈ ਦਰਬਾਰ ਤੇ ਨਾ ਕੋਈ ਆਉਣ ਵਾਲਾ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਸ ਵੇਲੇ ਆਪ ਜੀ ਦੇ ਦਰਬਾਰ ਸਜਦੇ ਨੇ ਤੇ ਪੇਸ਼ਕਾਰੇ ਦਾ ਅਰਥ ਹੈ ਪਹਿਲਾਂ ਕੀਰਤਨੀਏ ਗੁਰਸਿੱਖ ਪਹੁੰਚ ਜਾਂਦੇ ਨੇ, ਤੇਰੇ ਆਉਣ ਤੋਂ ਪਹਿਲਾਂ ਤੇਰੀ ਸਿਫਤ ਦੇ ਗੀਤ ਗਾਉਂਦੇ ਨੇ। ਬਾਦਸ਼ਾਹਾਂ ਦੇ ਪੇਸ਼ਕਾਰੇ ਖਤਮ ਹੋ ਜਾਣਗੇ, ਪਰ ਤੇਰੇ ਘਰ ਦਾ ਥਾਂ ਤੇ ਤੇਰੇ ਪੇਸ਼ਕਾਰੇ ਜੁਗੋ ਜੁਗ ਅਟਲ ਰਹਿਣਗੇ। ਇਹ ਪੇਸ਼ਕਾਰੇ ਨਹੀਂ, ਅਸੀਂ ਦੇਖਦੇ ਹਾਂ ਭੱਟਾਂ ਦੇ ਸਵਈਏ ਪੜੇ ਜਾਂਦੇ ਨੇ, ਦੁਪਹਿਰੇ ਦਾ ਕੀਰਤਨ ਆ ਸੇਵਾ ਪੰਥੀ ਮਹਾਂਪੁਰਸ਼ ਬਾਬਾ ਸ਼ਾਮ ਸਿੰਘ ਦੀ, 70 ਸਾਲ ਉਸ ਦਰਬਾਰ ਵਿੱਚ ਕੀਰਤਨ ਕੀਤਾ ਦੁਪਹਿਰੇ ਦਾ, ਉਸ ਮਹਾਨ ਮਹਾਂਪੁਰਸ਼ ਨੇ, ਉਹ ਪੇਸ਼ਕਾਰੇ ਸਨ ਗੁਰੂ ਰਾਮਦਾਸ ਦੇ ਦਰਬਾਰ ਦੇ। ਫਿਰ ਇਸ ਪੌੜੀ ਨੂੰ ਪੜ੍ਹੀਏ ਕਿ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਂ ਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ। ਜਿਹਨੇ ਅੱਜ ਵੀ ਕਹਿ ਦਿੱਤਾ ਗੁਰੂ ਰਾਮਦਾਸ ਰੱਖੀ ਲਾਜ, ਪਿਆਰਿਓ ਭਾਉ ਕਰਕੇ ਸਿਮਰੀਏ ਤੇ ਗੁਰੂ ਪਾਰ ਕਰਦਾ ਹੈ। ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਹੁਣ ਭੱਟਾਂ ਨੂੰ ਪੁੱਛੀਏ, ਗੁਰੂ ਰਾਮਦਾਸ ਦੀ ਸ਼ਿਫਤ ਕਰਦਿਆਂ ਉਹਨਾਂ ਕਮਾਲ ਕਰ ਦਿੱਤੀ, ਸਭ ਤੋਂ ਵੱਡੀ ਕਰਾਮਾਤ ਤਾਂ ਇਹ ਹੈ, ਆਪ ਬਾਣੀ ਪੜ੍ਹਨ ਵਾਲੇ ਗੁਰਮੁਖ ਹੋ, ਮੈਂ ਜਿਤਨੀਆਂ ਉਦਾਹਰਨਾਂ ਦਿੱਤੀਆਂ ਨੇ, ਲਾਹੌਰ ਵਿੱਚ ਕੋਈ ਵੀ ਤਵਾਰੀਖ ਦਾ ਪੰਨਾ ਨਹੀਂ ਕਹਿੰਦਾ ਕਿ ਭਾਈ ਜੇਠੇ ਨੂੰ ਵਿੱਦਿਆ ਕਿਸ ਉਸਤਾਦ ਨੇ ਦਿੱਤੀ। ਉਹ ਜਿਹੜਾ ਬਚਪਨ ਵਿੱਚ ਘੁੰਗਣੀਆਂ ਵੇਚਦਾ, ਲੋਕਾਂ ਦੇ ਨਿਆਣੇ ਤਲੀਮ ਲੈਂਦੇ ਸਨ, ਇਹ ਵਿਚਾਰਾ ਘੁੰਗਣੀਆਂ ਵੇਚਦਾ ਹੈ। ਪਿੰਡ ਬਾਂਸਰ ਕੇ ਕੋਈ ਸੰਗੀਤ ਆਚਾਰਿਆ ਕੋਈ ਪੜ੍ਹਾਉਣ ਵਾਲਾ ਨਹੀਂ। ਗੋਇੰਦਵਾਲ ਸਮਰੱਥ ਗੁਰੂ ਦੀ ਨਦਰ ਸੀ, ਦੁਨਿਆਵੀ ਉਸਤਾਦ ਕੋਈ ਨਹੀਂ, ਪਰ ਜਦੋਂ ਗੁਰੂ ਬਣਦੇ ਨੇ ਪਿਆਰਿਓ। 19 ਰਾਗਾਂ ਵਿੱਚ ਬਾਬੇ ਨਾਨਕ ਦੀ ਬਾਣੀ ਹੈ, 63 ਸ਼ਲੋਕ ਗੁਰੂ ਅੰਗਦ ਸਾਹਿਬ ਦੇ ਨੇ, ਤੇ 19 ਵਿੱਚੋਂ 17 ਉਹੀ ਰਾਗ ਬਾਬੇ ਅਮਰਦਾਸ ਜੀ ਨੇ ਵਰਤੇ। ਪਰ ਸਭ ਤੋਂ ਵੱਡੀ ਕਰਾਮਾਤ ਏ, ਇਹ ਗੱਲ ਦਾ ਯਕੀਨ ਕਰਿਓ, ਜੇ ਕੋਈ ਕਹੇ ਮੈਂ ਅਨਪੜ੍ਹ ਹਾਂ ਮੈਨੂੰ ਗੁਰਮਤਿ ਦੀ ਸੋਝੀ ਨਹੀਂ, ਨਹੀਂ ਗੁਰਮੁਖਾਂ, ਜਦੋਂ ਗੁਰੂ ਰਾਮਦਾਸ ਨਦਰ ਕਰਦਾ ਤੇ ਅੰਦਰ ਬ੍ਰਹਮ ਗਿਆਨ ਲਈ ਕਪਾਟ ਖੁੱਲ ਜਾਂਦੇ। ਜਿਸ ਬੱਚੇ ਨੇ ਕਦੀ ਤਲੀਮ ਨਹੀਂ ਲਈ, 19 ਰਾਗ ਬਾਬੇ ਨਾਨਕ ਦੇ ਲਏ ਤੇ 11 ਰਾਗ ਆਪਣੇ ਕੋਲੋਂ ਲੈ ਕੇ ਮੇਰੇ ਗੁਰੂ ਰਾਮਦਾਸ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਬਚਨ ਨੇ। ਗੁਰਮੁਖ ਕੀਰਤਨੀਆਂ ਨੂੰ ਪਤਾ ਹੈ ਆਖਰ ਰਾਗ ਦੇ ਬੰਦਿਸ਼ ਥੱਲੇ ਸ਼ਬਦ ਉਚਾਰਨ ਕੀਤਾ, ਉਹ ਗਾਇਆ ਤੇ ਤਾਂ ਹੀ ਉਚਾਰਿਆ ਗਿਆ ਨਾ, ਵਾਰਤਕ ਰੂਪ ਤਾਂ ਨਹੀਂ ਉਚਾਰਿਆ। ਤੇ ਅੱਜ ਵਿਸ਼ਰਾਮ ਲਾਣ ਲੱਗੀਏ, ਗੁਰੂ ਰਾਮਦਾਸ ਦੀਆਂ ਤੁਕਾਂ ਦਾ ਆਮ ਪਾਠੀ ਤੋਂ ਵਿਸ਼ਰਾਮ ਨਹੀਂ ਜੇ ਲੱਗਦਾ। ਏਡੇ ਸਮਰੱਥ ਗੁਰੂ, ਧੰਨ ਗੁਰੂ ਰਾਮਦਾਸ, 30 ਰਾਗਾਂ ਵਿੱਚ ਬਾਣੀ ਪੈ ਉਚਾਰਨ ਕਰਦੇ ਨੇ। ਤੇ ਜਦੋਂ ਭੱਟਾਂ ਨੂੰ ਪੁੱਛੀਏ ਤਾਂ ਇੱਕ ਬਚਨ ਕਹਿੰਦੇ ਨੇ, ਕਹਿੰਦੇ ਨੇ ਤੂੰ ਗੁਰੂ ਰਾਮਦਾਸ ਕਹਿ ਨਾ ਤੇ ਆਹ ਚੀਜ਼ਾਂ ਤੈਨੂੰ ਮਿਲ ਗਈਆਂ। ਕੀ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਇਹ ਦਾਤਾਂ ਮਿਲ ਗਈਆਂ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ, ਧਨ ਧਨ ਰਾਮਦਾਸ ਗੁਰ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਮਹਾਰਾਜ ਹੋਰ ਕੀ ਮਿਲੇਗਾ? ਕਹਿਣ ਲੱਗੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਉੱਥੇ ਫਿਰ ਉਹਨਾਂ ਬਚਨ ਇੱਕ ਹੋਰ ਕਿਹਾ, ਆਪ ਹਰਿਮੰਦਰ ਸਾਹਿਬ ਜਾਂਦੇ ਹੋ, ਹੁਣ ਤਾਂ ਚਲੋ ਲਾਈਵ ਘਰ ਘਰ ਦੇਖਣੇ ਆ, ਬਾਣੀ ਪੜ੍ਹਦੇ ਹੋ ਆਪ ਹਰਿਮੰਦਰ ਸਾਹਿਬ। ਇੱਕ ਉਹ ਦਾਤਾਰ ਦੀ ਦਾਤ ਹੈ ਕਿ ਜਿਸ ਦੇ ਦਰਵਾਜ਼ੇ ਨੂੰ ਬਾਹਰ ਕਿਤੇ ਵੀ ਕੁੰਡਾ ਨਹੀਂ ਲੱਗਾ। ਦਰਸ਼ਨੀ ਡਿਊਟੀ ਜਾਇਓ, ਸਾਰੇ ਦਰਵਾਜ਼ੇ ਦੇਖਿਓ, ਦਰਵਾਜ਼ੇ ਨੂੰ ਕਿਤੇ ਕੁੰਡਾ ਨਹੀਂ ਬਾਹਰ। ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ਿਆਂ ਨੂੰ ਦੇਖਿਓ, ਕਿਤੇ ਨਹੀਂ ਬਾਹਰ ਕੁੰਡਾ, ਕਿਉਂਕਿ ਕੁੰਡਿਆਂ ਵਾਲੇ ਦਰ ਬੰਦ ਹੋ ਜਾਂਦੇ ਨੇ। ਗੁਰੂ ਰਾਮਦਾਸ ਦੇ ਘਰ ਵਿੱਚ ਬਾਹਰ ਕੁੰਡਾ ਨਹੀਂ, ਜੇ ਖਰੀ ਮੰਦਰ ਦੇ ਕੁੰਡੇ ਖੁੱਲਦੇ ਨੇ ਅੰਦਰੋਂ ਖੁੱਲਦੇ ਨੇ, ਬਾਹਰੋਂ ਨਹੀਂ। ਅੰਦਰੋਂ ਕੁੰਡਾ ਖੁੱਲਦਾ, ਬਾਹਰ ਕਿਤੇ ਵੀ ਕੁੰਡਾ ਨਹੀਂ। ਉਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇੱਕ ਉਹ ਦਰਬਾਰ ਸਿਰਜਿਆ ਜਿੱਥੇ ਕੇਵਲ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਨੇ। ਆਪ ਸ਼੍ਰੀ ਰਾਗ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ 4 ਸਰਲੇਖ ਪੜ੍ਹਦੇ ਹੋ ਬਾਣੀ ਦੇ। ਪਹਿਲਾ ਹੈ ਜਪ ਨਿਸ਼ਾਨ, ਜਿਹਨੂੰ ਆਪਾਂ ਜਪ ਜੀ ਸਾਹਿਬ ਕਹਿੰਦੇ ਹਾਂ। ਦੂਜਾ ਸਰਲੇਖ ਹੈ ਸੋ ਦਰ, ਤੀਸਰਾ ਸਰਲੇਖ ਹੈ ਸੋ ਪੁਰਖ, ਤੇ ਚੌਥਾ ਸਰਲੇਖ ਹੈ ਸੋਹਿਲਾ। ਹੁਣ ਆਹ ਜਿਹੜੇ 4 ਸਰਲੇਖ ਨੇ ਸ੍ਰੀ ਰਾਗ ਤੋਂ ਪਹਿਲਾਂ, ਇਹ ਸਰਲੇਖ ਕੇਵਲ ਕਹਿਣ ਮਾਤਰ ਨਹੀਂ, ਇਹਨਾਂ 4 ਦਾ ਸੰਬੰਧ ਸਾਡੇ ਆਤਮਿਕ ਜੀਵਨ ਨਾਲ ਹੈ, ਜਿਸ ਨੂੰ ਆਪਾਂ ਜਪ ਜੀ ਸਾਹਿਬ ਕਹਿੰਦੇ ਹਾਂ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੇ ਤਤਕਰੇ ਵਿੱਚ ਇਸ ਬਾਣੀ ਦਾ ਸਰਲੇਖ ਸੀ ਕਿ ਜਪ ਨਿਸ਼ਾਨ। ਨਿਸ਼ਾਨ ਦੀ ਸਪੈਲਿੰਗ ਸੀ ਨੰਨੇ ਨੂੰ ਬਿਹਾਰੀ, ਸੱਸੇ ਨੂੰ ਕੰਨਾ, ਨਾ ਨੇ ਔਂਕੜ ਨਿਸ਼ਾਨ, ਤੇ ਨਿਸ਼ਾਨ ਦਾ ਅਖਰੀ ਅਰਥ ਸੀ ਰਾਹਦਾਰੀ। ਜਦੋਂ ਕੋਈ ਚੀਜ਼ ਖਰੀਦ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾਂਦਾ ਤੇ ਪਿਆਰਿਓ ਉਸ ਨੂੰ ਰਾਹਦਾਰੀ ਬਣਾ ਕੇ ਦਿੱਤੀ ਜਾਏ, ਕੋਈ ਸਰਕਾਰੀ ਅਫੀਸਰ ਉਹਨੂੰ ਰੋਕ ਕੇ ਕਹਿ ਵੀ ਕਾਗਜ਼ ਪੱਤਰ ਦਿਖਾ, ਤੇ ਜਿਸ ਦੇ ਕੋਲ ਰਾਹਦਾਰੀ ਦੇ ਕਾਗਜ਼ ਪੂਰੇ ਨੇ ਉਹਦਾ ਰਸਤਾ ਰੋਕਣ ਵਾਲਾ ਕੋਈ ਨਹੀਂ। ਤੇ ਪਿਆਰਿਓ ਐਸ ਆਤਮਕ ਸਫ਼ਰ ਵਿੱਚ ਜਦੋਂ ਰੱਬ ਦੇ ਘਰ ਨੂੰ ਤੂੰ ਤੁਰਨਾ, ਜਿਹਦੇ ਕੋਲ ਜਪਜੀ ਸਾਹਿਬ ਦੀ ਰਾਹਦਾਰੀ ਹੈ, ਰੱਬ ਦੀ ਦਰਗਾਹ ਵਿੱਚ ਉਹਦਾ ਲੇਖਾ ਪੁੱਛਣ ਵਾਲਾ ਕੋਈ ਨਹੀਂ, ਕਿਉਂਕਿ ਜਪ ਨਿਸ਼ਾਨ ਹੈ, ਇਹ ਰਾਹਦਾਰੀ ਹੈ। ਜਪ ਕਰਾਂਗੇ ਤੇ ਸੋ ਦਰ ਤੱਕ ਪਹੁੰਚਾਂਗੇ, ਜਿਸ ਬੰਦੇ ਕੋਲ ਜਪ ਨਹੀਂ ਉਹ ਸੋ ਦਰ ਤੱਕ ਨਹੀਂ। ਜਪ ਹੀ ਸਾਨੂੰ ਸੋ ਦਰ ਤੇ ਲਿਜਾਏਗਾ ਤੇ ਸੋ ਦਰ ਤੇ ਪਹੁੰਚਣ ਤੋਂ ਬਾਅਦ ਸਾਨੂੰ ਉਸ ਦੇ ਦੀਦਾਰ ਹੋਣਗੇ ਜਿਹੜਾ ਉਸ ਘਰ ਵਿੱਚ ਰਹਿੰਦਾ ਹੈ। ਜਪ ਲਿਜਾਏਗਾ ਸੋ ਦਰ ਤੇ, ਦਰਵਾਜ਼ਾ ਲੈ ਜਾਏਗਾ ਸੋ ਪੁਰਖ ਤੇ ਜਿਹੜਾ ਸੋ ਪੁਰਖ ਨਾਲ ਜੁੜਿਆ ਫਿਰ ਉਹ ਪਰਮਾਤਮਾ ਦੇ ਰੱਬ ਦੇ ਸੋਹਲੇ ਗਾਏਗਾ, ਉਹ ਦੁਨੀਆਂ ਦੇ ਸੋਹਲੇ ਨਹੀਂ ਗਾਏਗਾ। ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਉਹ ਪਵਿੱਤਰ ਦਰਬਾਰ ਸਾਨੂੰ ਦਿੱਤਾ ਹੈ ਜਿੱਥੇ ਹਰ ਵੇਲੇ ਸਿਬਤ ਸਲਾਹ ਦੇ ਗੀਤ ਨੇ। ਭੱਟਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਨੇ ਇੱਕ ਕਨਾਤ ਲਾ ਦਿੱਤੀ ਹੈ, ਤਾਣ ਦਿੱਤੀ ਕਨਾਤ, ਲਾ ਦਿੱਤੇ ਚੰਦੋਵੇ ਤੇ ਕਹਿੰਦੇ ਨੇ ਸਾਰੀ ਦੁਨੀਆ ਤੇਰੇ ਇਸ ਚੰਦੋਵੇ ਥੱਲੇ ਆ ਕੇ ਸੁੱਖ ਮਾਣਦੀ। ਸਤਿਗੁਰ ਖੇਮਾ ਤਾਣਿਆ ਜਗ ਜੂਤ ਸਮਾਣੇ, ਸਾਰੀ ਦੁਨੀਆ ਦੇ ਜੀਵ ਇਸ ਖੇਮੇ ਥੱਲੇ ਸਮਾ ਗਏ। ਨਿਰਭਉ ਨੇਜਾ ਨਾਮ ਟੇਕ ਜਿਤ ਭਗਤ ਉਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਜੋ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ। ਭੱਟਾਂ ਨੇ ਇੱਕ ਬਚਨ ਹੋਰ ਕਿਹਾ ਜਿਹੜਾ ਮੰਗਲ ਕੀਤਾ ਸੀ ਬੇਅੰਤ ਬਚਨ ਅਖੀਰ ਤੇ ਸੰਪੂਰਨਤਾ ਵੇਲੇ, ਕਿ ਜਿਸ ਵੇਲੇ ਬਾਬੇ ਖਰਦਾਸ ਜੀ ਦੀ ਚਿਖਾ ਨੂੰ ਲਾਂਬੂ ਲੱਗਾ ਉਸ ਵੇਲੇ ਲੋਕ ਕਹਿੰਦੇ ਹੋਣਗੇ ਅੱਜ ਤੋਂ ਬਾਅਦ ਇਹਦਾ ਨਾਮ ਖਤਮ। 7 ਸਾਲ ਦੇ ਨਿਆਣੇ ਨੂੰ ਕੀ ਪਤਾ ਹੈ ਬਾਪ ਦਾ ਨਾਂ ਖਰਦਾਸ ਦਾ ਕਰ ਖਤਮ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਮਿਲਿਆ, ਬਾਬਾ ਖਰਦਾਸ ਜੀ ਚਲੇ ਗਏ ਪਰ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਭੱਟਾਂ ਨੇ ਕਿਹਾ ਕਿ ਹੇ ਬਾਬਾ ਠਾਕੁਰ ਹਰਦਾਸ ਜੀ, ਆਪ ਜੀ ਦਾ ਪੁੱਤਰ ਗੁਰੂ ਰਾਮਦਾਸ, ਆਪ ਜੀ ਨੂੰ ਲੋਕਾਂ ਨੇ ਚਿਖਾ ਬਲਦਿਆਂ ਕਿਹਾ, ਇਹਦੀ ਨਿਸ਼ਾਨੀ ਕੋਈ ਨਾ ਰਹਿ ਗਈ। ਗੁਰੂ ਰਾਮਦਾਸ, ਇਹਨਾਂ ਦੇ ਪਿਤਾ ਬਾਬਾ ਹਰਦਾਸ ਜੀ, ਤੇਰਾ ਪੁੱਤਰ ਅੱਜ ਬਹਿ ਕੇ ਖਾਲੀ ਸਰੋਵਰਾਂ ਨੂੰ ਭਰਦਾ ਪਿਆ ਹੈ। ਅਸੀਂ ਇਹ ਬਚਨ ਪੜ੍ਹਿਆ ਸੀ, ਹਰ ਨਾਮ ਰਸਕ, ਗੁਰੂ ਨਾਮ ਰਾਮਦਾਸ ਨਾਮ ਦੇ ਰਸੀਏ ਨੇ, ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਗਾਹਕ ਨੇ, ਚਾਹਕ ਤਤ, ਤਤ ਨੂੰ ਪਿਆਰ ਕਰਨ ਵਾਲੇ ਨੇ, ਸਮਤ ਸਰੇ ਉਹਨਾਂ ਦਰ ਸਮ ਦ੍ਰਿਸ਼ਟੀ ਹੈ। ਹਰ ਨਾਮ ਰਸਕ, ਗੋਬਿੰਦ ਗੁਣ ਗਾਹਕ, ਚਾਹਕ ਤਤ, ਸਮਤ ਸਰੇ ਗੁਰ ਰਾ ਕਬ ਕਲ ਠਾਕੁਰ, ਪਾਠ ਠਾਕੁਰ ਹੈ, ਅਰਥ ਕਰਾਂਗੇ ਠਾਕੁਰ ਸਵਾਮੀ, ਕਵ ਕਲ ਭੱਟ ਕਲ ਸਹਾਰ ਜੀ ਕਹਿ ਰਹੇ ਨੇ, ਠਾਕੁਰ ਹਰਦਾਸ ਤਨੇ, ਠਾਕੁਰ ਹਰਦਾਸ ਜੀ ਦੇ ਪੁੱਤਰ ਗੁਰ ਰਾਮਦਾਸ ਸਰ ਅਭਰ ਭਰੇ। ਗੁਰੂ ਰਾਮਦਾਸ ਬਾਬੇ ਖਰਦਾਸ ਦੇ ਪੁੱਤਰ ਜੀ, ਕਿ ਤੁਸੀਂ ਖਾਲੀ ਸਰੋਵਰਾਂ ਨੂੰ ਭਰਦੇ ਪਏ ਹੋ। ਤੇ ਸੱਚੀ ਮੁੱਚੀ ਗੁਰਮੁਖੋ, ਸਾਡੇ ਅੰਦਰ ਦੇ ਸਰੋਵਰ ਵੀ ਭਰਦੇ ਨੇ, ਸਾਡੀਆਂ ਝੋਲੀਆਂ ਵੀ ਭਰਦੇ ਨੇ। ਤੇ ਜੇ ਅਸੀਂ ਅੱਜ ਵੀ ਦੇਖੀਏ, ਅਖੀਰ ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਜਦੋਂ ਉਹਨਾਂ ਦੀ ਵਾਰ ਦੀ ਇਹ ਪੌੜੀ ਕਿਤੇ ਗਾਇਨ ਹੁੰਦੀ ਹੈ, ਉਹਨਾਂ ਇਹ ਨਹੀਂ ਸ਼ਬਦ ਵਰਤਿਆ ਕਿ ਗੁਰੂ ਰਾਮਦਾਸ ਜੀ ਸਨ ਜਿਹੜੇ ਅੰਮ੍ਰਿਤਸਰ ਵਿੱਚ ਜੋਤਾਂ ਬਾਲਦੇ ਸਨ, ਗੁਰੂ ਤਾਂ ਗੱਦੀ ਦੀ ਜੋਤ, ਗੁਰੂ ਰਾਮਦਾਸ ਸਨ ਜਿਹੜੇ ਇਸ ਤਰ੍ਹਾਂ ਦਰਬਾਰ ਵਿੱਚ ਬਹਿੰਦੇ ਸਨ, ਸਨ ਸ਼ਬਦ ਉਹਨਾਂ ਵਰਤਿਆ ਹੀ ਨਹੀਂ। ਉਹ ਕਹਿੰਦੇ ਨੇ ਨਹੀਂ, ਤੇਰੇ ਕੋਲ ਸ਼ਾਇਦ ਨੇਤਰ ਨਹੀਂ, ਅੱਜ ਵੀ ਤੂੰ ਜਾ ਕੇ ਦੇਖ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਹੁਣ ਜਗਾਵੈ ਜਿਹੜਾ ਸ਼ਬਦ ਹੈ, ਕਿਸੇ ਵਿਆਕਰਨ ਵਾਲੇ ਸੂਝਵਾਨ ਨੂੰ ਪੁੱਛਿਓ, ਜਗਾਵੈ ਦਾ ਅਰਥ ਹੈ ਜਿਹੜਾ ਜਗਾਉਂਦਾ ਪਿਆ ਹੈ। ਜਗਾਉਂਦੇ ਸਨ ਨਹੀਂ, ਜਗਾਉਂਦੇ ਹਨ, ਅੱਜ ਵੀ ਗੁਰੂ ਰਾਮਦਾਸ ਹੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਅੱਜ ਵੀ ਕਹਾਉਂਦੇ। ਗੁਰੂ ਵਰਤਮਾਨ ਵਿੱਚ ਹੈ, ਗੁਰੂ ਹਮੇਸ਼ਾ ਸਾਡੇ ਨਾਲ ਹੈ। ਆਓ ਗੁਰਮੁਖੋ, ਧੰਨ ਗੁਰੂ ਰਾਮਦਾਸ ਜੀ ਦਾ ਪੁਰਬ ਆਪ ਜੀ ਨੇ ਮਨਾਇਆ ਹੈ, ਗੁਰੂ ਰਾਮਦਾਸ ਕਿਰਪਾ ਕਰਨ, ਆਪਾਂ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਜੁੜੀਏ, ਗੁਰੂ ਰਾਮਦਾਸ ਦੀ ਕਿਰਪਾ ਆਪਾਂ ਮਾਣ ਸਕੀਏ ਤੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਆਨੰਦ ਮਾਣਿਆ ਜਾ ਸਕੇ, ਤਾਂ ਅਸੀਂ ਗੁਰੂ ਦੇ ਸ਼ਬਦ ਦੇ ਰਸ ਵੀ ਜੁੜ ਕੇ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਕਮਾ ਸਕੀਏ। ਇੱਕ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਰਾਮਦਾਸ ਦੇ ਘਰ ਵਿੱਚ ਜਿਹਨੂੰ ਕੋਈ ਵੀ ਨਹੀਂ ਰੱਖਦਾ ਉਹਨੂੰ ਥਾਂ ਮਿਲਦੀ ਹੈ। ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜਿਸ ਨੂੰ ਕਿਤੋਂ ਵੀ ਕੁਛ ਨਹੀਂ ਮਿਲਦਾ ਉਹਦੀ ਝੋਲੀ ਵਿੱਚ ਖੈਰ ਪੈਂਦੀ ਹੈ। ਮੈਂ ਬਾਬਾ ਸ਼ਾਮ ਸਿੰਘ ਜੀ ਦਾ ਜ਼ਿਕਰ ਕੀਤਾ ਇਸ ਕਰਕੇ ਕਿ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਸਥਾਨ 'ਤੇ ਬੈਠੇ ਹਾਂ। ਇਸ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੈ। ਬਾਬਾ ਕਨ੍ਹੱਈਆ ਸਾਹਿਬ ਜੀ ਜਿਸ ਦਿਨ ਸੋਧਰੇ ਪਿੰਡ ਵਿੱਚ ਲੋਕਾਂ ਦੀਆਂ ਪੰਡਾਂ ਢੋਂਦੇ ਸਨ ਵਿਗਾਰੀ ਬਣ ਕੇ, ਜੇਬ ਵਿੱਚੋਂ ਕੌਡੀਆਂ ਤੇ ਪੈਸੇ ਦਿੰਦੇ ਸਨ, ਤੇ ਮਾਂ ਨੇ ਘਰ ਆਇਆਂ ਨੂੰ ਇਹ ਹੀ ਕਿਹਾ ਸੀ, ਪੁੱਤਰ ਘਰ ਨੌਕਰ ਤੂੰ ਲੋਕਾਂ ਦੀਆਂ ਪੰਡਾਂ ਢੋਨੈ, ਸਾਨੂੰ ਮਹੱਲੇਦਾਰ ਜੀ ਨਹੀਂ ਦਿੰਦੇ। ਹੱਥ ਜੋੜ ਕੇ ਕਿਹਾ ਸੀ, ਮਾਂ ਮੇਰੀਏ ਤੂੰ ਸਮਝੀ ਇੱਕ ਤੇਰੇ ਘਰ ਵਿੱਚ ਕਮਲਾ ਪੁੱਤਰ ਜੰਮ ਪਿਆ ਸੀ, ਤੂੰ ਸਮਝੀ ਕਮਲਾ ਵੀ ਇੱਕ ਹੁੰਦਾ ਹੈ ਨਾ, ਪਰ ਅਸਲ ਵਿੱਚ ਉਹ ਕਮਲੇ ਨਹੀਂ। ਪਿਆਰਿਓ, ਜਿਸ ਦਿਨ ਚੋਜੀ ਪ੍ਰੀਤਮ ਨੇ ਕਿਰਪਾ ਕੀਤੀ, ਸਿੱਖਾਂ ਨੇ ਕਿਹਾ ਦੁਸ਼ਮਣ ਅਸੀਂ ਮਾਰਨੇ ਆ, ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ, ਤੇ ਭਾਈ ਸਾਹਿਬ ਨੇ ਕਿਹਾ ਇਹ ਦੁਸ਼ਮਣ ਮਾਰਦੇ ਨੇ, ਮੈਂ ਦੁਸ਼ਮਣੀ ਮਾਰਨਾ ਵਾ। ਧਿਆਨ ਦਿਆ ਜੇ, ਮੈਂ ਦੁਸ਼ਮਣੀ ਮਾਰਨਾ ਪਿਆ, ਦੁਸ਼ਮਣ ਦਾ ਬੀਜ ਖਤਮ ਪਿਆ ਕਰਨਾ। ਤੇ ਭਾਈ ਵੀਰ ਸਿੰਘ ਨੇ ਤੇ 4 ਸਤਰਾਂ ਲਿਖੀਆਂ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ, ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਖੱਤ ਫੜਾਈ, ਕਹਿਣ ਲੱਗੇ ਚੇਤੇ ਰੱਖ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਧੰਨ ਗੁਰੂ ਰਾਮਦਾਸ ਦੇ ਘਰ ਵਿੱਚ 70 ਸਾਲ ਉਸ ਮਹਾਂਪੁਰਸ਼ ਨੇ ਕੀਰਤਨ ਕੀਤਾ। ਮੈਂ ਸਿਰਫ ਇੱਕ ਇਤਿਹਾਸਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਕੇ ਸਮਾਪਤੀ ਕਰਨੀ ਚਾਹੁੰਦਾ। ਗੁਰੂ ਰਾਮਦਾਸ ਦੇ ਪੁਰਬ ਵਾਲੇ ਦਿਨ ਤੋਸ਼ੇਖਾਨੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਪ੍ਰਕਾਸ਼ ਹੁੰਦਾ ਹੈ, ਜਿਸ ਦੀ ਜਿਲਤ 280 ਸ਼ੁੱਧ ਸੋਨੇ 280 ਤੋਲੇ ਨਾਲ ਮੜੀ ਹੈ। ਉਹ ਕਿੰਨੇ ਮੜਾਈ, ਉਹ ਸਵਰੂਪ ਕਿੱਥੇ ਤਿਆਰ ਹੋਇਆ? ਗੁਰੂ ਰਾਮਦਾਸ ਜੀ ਦੇ ਵੇਲੇ ਸਿੱਖ ਹੋਇਆ ਸੋਮੇ ਸ਼ਾਹ, ਤੁਸੀਂ ਕਈ ਵਾਰੀ ਸਾਖੀ ਸੁਣੀ ਹੋਣੀ ਜੇਲਮ ਦੇ ਇਲਾਕੇ ਦਾ। ਇਹਦੇ ਪਰਿਵਾਰ ਵਿੱਚੋਂ ਹੋਏ ਨੇ ਗੋਬਿੰਦ ਸਿੰਘ ਸ਼ਾਹ। 1923 ਦੀ ਕਾਰ ਸੇਵਾ ਲੱਗੀ ਹਰਿਮੰਦਰ ਸਾਹਿਬ, ਇਹ ਸੇਵਾ ਕਰਨ ਆਏ ਨੌਜਵਾਨ ਸਨ, ਗੁਰੂ ਦੀ ਬਖਸ਼ਿਸ਼ ਮਿਲੀ ਤੇ ਸਾਰੇ ਲੋਕ ਇਹਨਾਂ ਦੇ ਪਿੱਛੇ ਪਿੱਛੇ ਜੇਲਮ ਦੀ ਸੰਗਤ। ਤੇ ਬਾਬਾ ਸ਼ਾਮ ਸਿੰਘ ਜੀ ਨੇ ਮੋਢੇ ਤੇ ਸਰੰਦਾ ਰੱਖਿਆ ਹੁੰਦਾ ਸੀ ਤੇ ਗਲ ਦੇ ਵਿੱਚ ਝੋਲੀ ਹੁੰਦੀ ਸੀ, ਇੱਕ ਖੁਰਪਾ ਹੁੰਦਾ ਸੀ, ਸਰੰਦੇ ਨਾਲ ਕੀਰਤਨ ਕਰਨਾ ਤੇ ਖੁਰਪੇ ਨਾਲ ਸਾਰਾ ਦਿਨ ਕਬੂਤਰਾਂ ਦੀਆਂ ਵਿੱਠਾਂ ਖੁਰਚ ਖੁਰਚ ਕੇ ਝੋਲੀ 'ਚ ਪਾਈ ਜਾਣੀਆਂ। ਉਹਨਾਂ ਦੇਖਿਆ ਵੀ ਨੌਜਵਾਨ, ਇਹਨੂੰ ਸਾਰੇ ਲੋਕ ਸਤਿਕਾਰ ਦਿੰਦੇ ਨੇ, ਪੁੱਛ ਲਿਆ ਇਹ ਕੌਣ? ਕਹਿਣ ਲੱਗੇ ਜੀ ਗੋਬਿੰਦ ਸਿੰਘ ਸ਼ਾਹ, ਬਾਬੇ ਸੋਮੇ ਸ਼ਾਹ ਦੀ ਔਲਾਦ ਵਿੱਚੋਂ। ਹੁਣ ਕਮਾਈ ਵਾਲੇ ਸਨ, ਸਾਹਮਣੇ ਜਾ ਕੇ ਪੁੱਛ ਲਿਓ ਨੇ, ਉਹੀ ਖਾਈ ਜਾਂਦੇ ਹੋ ਕਿ ਅਗਲਾ 4 ਸਿਆੜ ਹੋਰ ਵੀ ਕੱਢੇ ਜੇ? ਸ਼ਬਦ ਇਹ ਤਾਂ ਉਹੀ ਕਹਿ ਸਕਦਾ ਜਿਹਨੇ ਕਮਾਇਆ। ਕਹਿਣ ਲੱਗੇ ਉਹੀ ਖਾਈ ਜਾਂਦੇ ਹੋ ਜਿਹੜਾ ਬੀਜ ਉਦੋਂ ਪਿਆ ਸੀ ਕਿ ਹੁਣ ਵੀ ਕੋਈ ਫਸਲ ਅਗਾ ਪੈਦਾ ਹੋਈ? ਉਹਨਾਂ ਸੱਚ ਕਿਹਾ। ਕਹਿਣ ਲੱਗੇ ਬਸ ਉਹੀ ਬਖਸ਼ੀਸ਼, ਕਹਿੰਦੇ ਨੇ ਮੁੱਕਣੀ ਤਾਂ ਕੋਈ ਨਹੀਂ ਉਹ, ਪਰ ਆਪਾਂ ਵੀ ਕੁਛ ਕਰ ਲਈਏ ਨਾ। ਕਹਿਣ ਲੱਗੇ ਮਹਾਂਪੁਰਸ਼ੋ ਕੀ? ਕਹਿੰਦੇ ਨੇ ਸਾਡੇ ਕੋਲ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੈ। ਕਈ ਸੱਜਣ ਕਹਿੰਦੇ ਨੇ ਕਿ ਉਹ ਮੱਸਾ ਰੰਗੜ ਜਦੋਂ ਆਇਆ ਉਦੋਂ ਬੇਅਦਬੀ ਉਹਨੇ ਕਰਨ ਦਾ ਯਤਨ ਕੀਤਾ, ਪਰ ਭਾਵਨਾ ਵਾਲੇ ਲੈ ਗਏ, ਉਹਦੇ ਅੰਗ ਵੱਖ ਵੱਖ ਨੇ। ਕਿਤਨਾ ਚੰਗਾ ਹੋਵੇ ਜੇ ਤੁਸੀਂ ਉਸ ਅੰਗ ਅੰਗ ਦੀ ਸੇਵਾ ਕਰ ਦਿਓ। ਬਾਬਾ ਜੀ ਲੈ ਗਏ, ਇੰਨਾ ਪ੍ਰਭਾਵ ਪਿਆ ਮਨ 'ਤੇ। ਦੱਸਣ ਵਾਲੇ ਤਾਂ ਇੱਥੋਂ ਤੱਕ ਦੱਸਦੇ ਨੇ ਕਿ ਜਦੋਂ ਇੱਕ ਇੱਕ ਅੰਗ ਦੀ ਸੇਵਾ ਕਰਦੇ ਸਨ ਦੋਨੋਂ ਜੀ, ਤੇ ਮਨ 'ਚ ਫੁਰਨਾ ਉੱਠਿਆ, ਆਪਾਂ ਤਾਂ ਸਰੋਵਰ ਦੀ ਸੇਵਾ ਕਰਨ ਆਏ, ਇਹਨਾਂ ਸਾਨੂੰ ਗੁਰੂ ਸਾਹਿਬ ਦੇ ਅੰਗਾਂ ਦੀ ਸੇਵਾ ਦੇ ਦਿੱਤੀ। ਕਹਿੰਦੇ ਨੇ ਸੱਚੀ ਸਰਕਾਰ ਦੇ ਵਿੱਚੋਂ ਗੁਰੂ ਰਾਮਦਾਸ ਜੀ ਦਾ ਝਲਕਾ ਪਿਆ ਤੇ ਅਨੁਭਵ ਹੋਇਆ ਉਹ ਸਰੋਵਰ ਦੀ ਸੇਵਾ ਕਰਦੇ ਨੇ, ਤੁਸੀਂ ਮੇਰੇ ਅੰਦਰ ਦੀ ਸੇਵਾ ਪੈ ਕਰਦੇ ਹੋ ਮੇਰੇ ਅੰਦਰ। ਬਸ ਇੰਨਾ ਅਨੁਭਵ ਹੋਣ ਦੀ ਦੇਰ ਸੀ। ਕਹਿਣ ਲੱਗੇ ਹੁਣ ਇੱਕ ਕੰਮ ਕਰੀਏ, ਅੰਗਾਂ ਤੋਂ ਬਾਅਦ 316 तोला सोना इन्हों के घर से उन्हें शुद्ध कराया, वो रह गया 280 तोले सोना। वह 280 तोले सोने नाल फिर गुरु ग्रंथ साहब के स्वरूप की जिल्त मड़ी गई। वह अज भी जदों प्रकाश हुंदा उस पावन पवित्र स्वरूप का करते ने, जेड़ा जेड़ा भी सतगुरु के दर ते गया वह रहमतां नाल झोलियां भर के आया। आओ गुरमुखो आपां भी यतन करिए कि सच्चे पातशाह की बाणी नाल जुड़िए, पावां कि गुरु जी का जीवन आगाध बोध है। सिर्फ मैं एक पंछी जी झात ते कुछ बचन तुहाडे नाल सांझे कीते ने। समूह प्रबंधक वीरां दा, महापुरशां दा, संत बाबा प्रतपाल सिंह जी, आप सब दा कोटान कोट धन्नवाद जी। जो क्या है एक अरदास करियो, सतगुरु किणका मात्र किते असी भी कमा सकीए, क्योंकि लुधियाने समागम चल रहे है। बाबा जी भी कल उत्थे गए सन, दास ने पहुँचना है समाप्ति ते, मैनू कृपा करके खिमा बख्श दिया जे। वाहिगुरु जी का खालसा, वाहिगुरु।